ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਗੁਰੂ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਲੇ ਕੇ ਪੰਕਜ ਆਨਣ ਤੇ ਇਤਿਹਾਸ ਬਣਿਓ ਮਕਰੰਦ ਸੁਹਾਇਓ ਸ੍ਰੀ ਗੁਰੂ ਅੰਗਦ ਜੀ ਸੁਣ ਕੈ ਮਨ ਭੌਰ ਭਇਓ ਬਹੁਤ ਹੁਲਸਾਇਓ ਬਾਲੇ ਕੇ ਪੰਕਜ ਆਨਣ ਤੇ ਇਤਿਹਾਸ ਬਣਿਓ ਮਕਰੰਦ ਸੁਹਾਇਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਗੁਰਦੁਆਰਾ ਸਿੰਘ ਸਭਾ ਮਾਲਟਨ ਦੇ ਦਰਬਾਰ ਵਿੱਚ ਸ਼ਾਮ ਦੇ ਚੱਲਦੇ ਸੁੰਦਰ ਦੀਵਾਨਾਂ ਵਿੱਚ ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਕੇ ਹਾਜ਼ਰੀਆਂ ਲਗਵਾਈਆਂ ਨੇ ਉਪਰੰਤ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਬਖਸ਼ਿਸ਼ ਹੋਇਆ ਹੈ। ਅੱਜ ਗੁਰੂ ਘਰ ਵਿੱਚ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਦਿਨ ਵੇਲੇ ਵੀ ਲਗਭਗ ਇੱਕ ਦੋ ਟਾਈਮ ਕਥਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਸੰਬੰਧ ਵਿੱਚ ਹੋਈ ਹੈ ਔਰ ਕੱਲ੍ਹ ਵੀ ਦਿਹਾੜਾ ਜੋ ਮਨਾਇਆ ਸੀ ਕੱਲ੍ਹ ਵੀ ਸਤਿਗੁਰੂ ਪਾਤਸ਼ਾਹ ਜੀ ਦੀਆਂ ਪਵਿੱਤਰ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਸੀ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਲਾਹੌਰ ਦੀ ਧਰਤੀ ਤੇ ਚੂਨਾ ਮੰਡੀ ਵਿਖੇ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ 1534 ਈਸਵੀ ਨੂੰ ਸਾਧ ਸੰਗਤ ਜੀ ਪ੍ਰਕਾਸ਼ ਧਾਰਿਆ ਹੈ, ਅਵਤਾਰ ਧਾਰਿਆ ਹੈ। ਮਾਤਾ ਪਿਤਾ ਜੀ ਬਚਪਨ ਦੇ ਵਿੱਚ ਪ੍ਰਲੋਕ ਗਮਨ ਕਰ ਗਏ, ਜ਼ਿਲ੍ਹਾ ਅੰਮ੍ਰਿਤਸਰ ਦੇ ਬਾਸਰਕੇ ਨਗਰ ਵਿੱਚ ਨਾਨੀ ਜੀ ਆਪਣੇ ਕੋਲ ਲੈ ਆਏ। ਬਾਸਰਕੇ ਨਗਰ ਦੀਆਂ ਸੰਗਤਾਂ ਗੋਇੰਦਵਾਲ ਸਾਹਿਬ ਕਾਰ ਸੇਵਾ ਦੇ ਵਿੱਚ ਜਾਂਦੀਆਂ ਨੇ। ਨਾਨੀ ਜੀ ਆਪਣੇ ਦੋਹਤੇ ਨੂੰ ਲੈ ਕੇ ਕਾਰ ਸੇਵਾ ਦੇ ਵਿੱਚ ਹਾਜ਼ਰ ਹੋਏ ਹੈ ਔਰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰੋਜ਼ਾਨਾ ਦਰਸ਼ਨ ਅਤੇ ਉਹਨਾਂ ਦੀ ਮਹਾਨ ਪਵਿੱਤਰ ਦ੍ਰਿਸ਼ਟੀ ਦੇ ਵਿੱਚ ਸੇਵਾ ਕਰਨ ਦੇ ਨਾਲ ਜੀਵਨ ਐਸਾ ਪਵਿੱਤਰ ਹੋ ਗਿਆ ਕਿ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਣ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗ ਹੈ ਪ੍ਰਵਾਨ। ਐਸੀ ਅਵਸਥਾ ਜਿਹੜੀ ਸੀ ਉਹ ਬਣ ਗਈ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਬੱਚੀ ਬੀਬੀ ਭਾਨੀ ਜੀ ਦੇ ਆਨੰਦ ਕਾਰਜ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਨਾਲ ਕੀਤੇ। ਗੋਇੰਦਵਾਲ ਸਾਹਿਬ ਵਿਖੇ ਚੁਬਾਰਾ ਸਾਹਿਬ ਨਾਮ ਦਾ ਗੁਰਦੁਆਰਾ ਹੈ, ਉੱਥੇ ਹੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਗ੍ਰਹਿ ਵਿਖੇ ਬਾਬਾ ਪਿਰਥੀ ਚੰਦ ਜੀ, ਬਾਬਾ ਮਹਾਂਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਪ੍ਰਗਟ ਹੋਏ। 40 ਸਾਲ ਦੀ ਆਰਜਾ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੋ ਗਈ ਸੀ। 1574 ਈਸਵੀ ਆ ਗਈ ਸੀ ਜਦੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਛੱਤਰ ਸਿੰਘਾਸਣ ਤੇ ਤਖ਼ਤ ਬਖਸ਼ਿਸ਼ ਕਰਕੇ ਆਪਣਾ ਰੂਪ ਬਣਾ ਲਿਆ ਹੈ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਵਿੱਚ ਬਚਨ ਆਉਂਦੇ ਨੇ, ਸਤਿਗੁਰੂ ਪ੍ਰਤੱਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮਨ ਲਈ ਰਜਾਏ ਜੀਓ ਮੋਹਰੀ ਪੁੱਤ ਸਨਮੁਖ ਹੋਆ रामदासै पैरी पाए जियो, सब पवै पैरी सतगुरु केरी, जिथे गुरु आप रखिया। धन गुरु अमरदास पातशाह ने सारी संगत नूं हुक्म करके गुरु रामदास पातशाह दे चरणां ते मत्था टिकाया। नाले संगत मत्था टेकदी है, नाले संगत कहिंदी है कि जिथे भी सानू तीसरे पातशाह जी ने हुक्म कीता है असी ते उहनां नूं ही सच्चा सतगुरु मनना है। सब पवै पैरी सतगुरु केरी, जिथे गुरु आप रखिया। कोई कर बखीली निवै नाही, फिर सतगुरु आण निवाया। हर गुरहे भाणा दी वडियाई, धुर लिखिया लेख रजाए जियो। कहे सुंदर सुनहो संत हो, सब जगत पैरी पाए जियो। सारा जगत धन गुरु नानक साहिब महाराज पातशाह जी दे चरणी पै रहा है। सतगुरु गरीब नवाज गुरु सतगुरु रामदास पातशाह जी ने सत संग जी 7 साल गुरता गद्दी कीती है अते बड़े वड़े महान कार्ज सतगुरु महाराज पातशाह जी ने निभाए। और 30 सालां दे विच 30 रागां दे विच महाराज पातशाह जी ने 7 सालां विच बाणी उचारण कीती है। बड़ा वड्डा बाणी दा भंडार मानवता नूं मनुखता नूं सतगुरु सच्चे पातशाह महाराज जी ने बख्शिश कीता है। तो फिर गरीब नवाज पातशाह जी 1581 ईस्वी नूं साध संग जी 7 साल गुरता गद्दी करके 46 साल 11 महीने ते 6 दिन सारी आरजा भोग के सतगुरु महाराज पातशाह जी अपने सब तो छोटे साहबजादा धन धन गुरु अर्जन साहब जी नूं गुरता गद्दी बख्शिश करके ज्योति जोत समा गए सी। सूरज किरण मिले जल का जल हुआ राम, ज्योति जोत रली संपूर्ण थिया राम। ऐसे सोढ़ी सुल्तान पातशाह महाराज, दिचै पूर्व देवना जिसकी वस्त तिसै घर आवै। बैठा सोढ़ी पातशाह रामदास सतगुरु कहावै, पूरन ताल खटाया अमृतसर विच ज्योत जगावै। ऐसे महान सोढ़ी सुल्तान पातशाह गुरु रामदास साहब जी दे प्रकाश दिहाड़े दियां आप सरबत संगतां नूं साध संगत जीओ लख लख वधाईयां होवन, लख लख वधाईयां होवन। जो इतिहास लड़ीवार गुरु घर विच चल रहा है, जगत गुरु जाहर पीर जगत गुर बाबा सतगुरु गुरु नानक साहिब महाराज पातशाह सिद्धां दा मान हंकार तोड़न दे वास्ते सुमेर पर्बत ते गए होए ने। गोरख दा हंकार टुटा है लेकिन अजे झुकया नहीं है, पूरी तरह हार नहीं मन्निया। अपने चेलियां नूं बदल बदल के भेज रहा है। सारे ही आउंदे है गुरु नानक साहिब महाराज पातशाह जी तों हार के जांदे है। इह कथा जदों चल रही है इत्थों अध्याय चेंज हो रहा है। ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਬਾਲੇ ਕੇ ਪੰਕਜ ਆਨਣ ਤੇ ਇਤਿਹਾਸ ਬਣਿਓ ਮਕਰੰਦ ਸੁਹਾਇਓ।
ਭਾਈ ਬਾਲਾ ਜੀ ਆਪਣੇ ਕਮਲ ਸੇ ਰਿਖੇ ਮੁੱਖ ਤੋਂ ਇਤਿਹਾਸ ਸੁਣਾ ਰਹੇ ਹੈ। ਜਿਹੜੇ ਬਚਨ ਉਹਨਾਂ ਦੇ ਮੁੱਖ ਤੋਂ ਨਿਕਲਦੇ ਨੇ ਉਹ ਮਕਰੰਦ ਦੀ ਤਰ੍ਹਾਂ ਸ਼ਹਿਦ ਦੀ ਤਰ੍ਹਾਂ ਮਿੱਠੇ ਹਨ।
ਸ੍ਰੀ ਗੁਰੂ ਅੰਗਦ ਜੀ ਸੁਣ ਕੇ ਮਨ ਭੌਰ ਪਇਓ ਬਹੁਤ ਹੁਲਸਾਇਓ।
ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦਾ ਹਿਰਦਾ ਇੱਕ ਭਵਰ ਦੀ ਤਰ੍ਹਾਂ ਸਤਿਗੁਰੂ ਜੀ ਦੇ ਇਤਿਹਾਸ ਰੂਪ ਮਿਠਾਸ ਨੂੰ ਚੱਖ ਚੱਖ ਕੇ ਬਹੁਤ ਪ੍ਰਸੰਨ ਹੋਇਆ ਹੈ।
ਪ੍ਰੇਮ ਕੋ ਪੂਰ ਪ੍ਰਕਾਸ਼ ਕੀਓ ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ।
ਇਤਿਹਾਸ ਦੇ ਚੱਲਦਿਆਂ ਚੱਲਦਿਆਂ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਹਿਰਦੇ ਦਾ ਪ੍ਰੇਮ ਇੰਨਾ ਵਧਿਆ ਹੈ ਕਿ ਸਤਿਗੁਰੂ ਜੀ ਦੀ ਲਿਵ ਲੱਗ ਗਈ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਸਮਾਧੀ ਦੇ ਵਿੱਚ ਲੀਨ ਹੋ ਗਏ ਗੁਰੂ ਅੰਗਦ ਸਾਹਿਬ ਜੀ।
ਹੋਏ ਬਦੇ ਗਏ ਤੇ ਕਾਲ ਭਲੇ 10 ਦਵਾਰ ਮੈਂ ਸਵਾਸ ਟਿਕਾਇਓ।
ਉਸ ਵਕਤ ਚੌਂਕੜਾ ਲਾਇਆ ਹੋਇਆ ਸੀ ਇਹ ਤਪਿਆਣਾ ਸਾਹਿਬ ਗੁਰਦੁਆਰਾ ਸਾਧ ਸੰਗਤ ਜੀ ਖਡੂਰ ਸਾਹਿਬ ਵਿੱਚ। ਉੱਥੇ ਗੁਰੂ ਅੰਗਦ ਸਾਹਿਬ ਜੀ ਨੇ ਚੌਂਕੜਾ ਲਾਇਆ ਤੇ ਵਿਦੇਹ ਹੋ ਗਏ ਨੇ। ਵਿਦੇਹ ਦਾ ਭਾਵ ਹੁੰਦਾ ਵੀ ਸਰੀਰ ਨੂੰ ਨਾ ਤਾਂ ਕੋਈ ਭੁੱਖ ਤੇ ਤ੍ਰੇਹ ਦਾ ਦੁੱਖ ਜਿਹੜਾ ਹੈ ਉਹ ਵਿਆਪਣਾ, ਤੇ ਨਾ ਹੀ ਇਸ ਪ੍ਰਕਾਰ ਜਿਹੜਾ ਹੈ ਕੋਈ ਗਰਮੀ ਸਰਦੀ ਦੇ ਦੁੱਖ ਸੁੱਖ ਦਾ ਕੋਈ ਪਤਾ ਲੱਗਣਾ। ਵਿਦੇਹ ਹੋ ਗਏ ਸਤਿਗੁਰੂ ਮਹਾਰਾਜ ਜੀ, ਲਿਵ ਲੱਗ ਗਈ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ। ਬਿਰਤੀ ਜਿਹੜੀ ਹੈ ਉਹ ਸੱਚਖੰਡ ਦੇ ਵਿੱਚ ਟਿਕੀ ਹੋਈ ਸੀ।
ਸ਼ਰੋਤਾ ਗਏ ਉੱਠ ਆਪਣੇ ਧਾਮਣ ਰਹਿਣ ਬਤੀ ਇੱਕ ਦਿਵਸ ਬਿਤਾਇਓ।
ਜਦੋਂ ਭਾਈ ਬਾਲਾ ਜੀ ਇਤਿਹਾਸ ਸੁਣਾਉਂਦੇ ਸੀਗੇ ਤੇ ਭਾਈ ਪੈੜਾ ਮੁੱਖਾ ਜੀ ਲਿਖਦੇ ਹੁੰਦੇ ਸੀ, ਗੁਰੂ ਨਾਨਕ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਸੁਣਦੇ ਹੁੰਦੇ ਸੀ, ਤੇ ਖਡੂਰ ਸਾਹਿਬ ਦੀਆਂ ਤੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਵੀ ਆ ਜਾਂਦੀਆਂ ਹੁੰਦੀਆਂ ਸੀ। ਤੋ ਫਿਰ ਜਦੋਂ ਸਤਿਗੁਰਾਂ ਦੀ ਸਮਾਧੀ ਲੱਗ ਗਈ ਉਹ ਸੰਗਤਾਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਵੀ ਚਲੀਆਂ ਗਈਆਂ, ਪਰ ਇੱਕ ਦਿਨ ਲੰਘ ਗਿਆ ਪੂਰੇ ਦਾ ਪੂਰਾ ਤੇ ਇੱਕ ਰਾਤ ਪੂਰੀ ਦੀ ਪੂਰੀ ਲੰਘ ਗਈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਚੌਂਕੜਾ ਲਾਇਆ ਤੇ ਅਡੋਲ ਧਿਆਨ ਜੋੜ ਕੇ ਸਮਾਧੀ ਦੇ ਵਿੱਚ ਟਿਕੇ ਹੋਏ ਹਨ।
ਫਿਰ ਨਿਸਾ ਭਈ ਦਿਓਸ ਚੜਿਓ ਛੁਟਕਿਓ ਨਹਿ ਧਿਆਨ ਅਖੰਡ ਲਗਾਇਓ।
ਫਿਰ ਦੁਬਾਰਾ ਅਗਲੇ ਦਿਨ ਦੀ ਰਾਤ ਵੀ ਬਤੀਤ ਹੋ ਗਈ, ਅਗਲੇ ਦਿਨ ਅਗਲਾ ਦਿਨ ਜਿਹੜਾ ਉਹ ਵੀ ਬਤੀਤ ਹੋ ਗਿਆ। ਅਖੰਡ ਧਿਆਨ ਜਿਹੜਾ ਹੈ ਉਹ ਜੁੜਿਆ ਹੋਇਆ ਹੈ।
ਖਾਨ ਨਾ ਪਾਨ ਨਾ ਨਾਨਕੀਓ ਨਰ ਆਪਸ ਮੈਂ ਮਿਲ ਬੈਨ ਅਲਾਇਓ।
ਚੌਂਕੜਾ ਲਾ ਕੇ ਗੁਰੂ ਅੰਗਦ ਸਾਹਿਬ ਜੀ ਹੈ ਐਨ ਮਗਨ ਹੋਏ ਪਏ ਸਮਾਧੀ ਦੇ ਵਿੱਚ ਤੇ ਇਤਿਹਾਸ ਵਿੱਚ ਆ ਰਿਹਾ ਕਿ ਨਾ ਕੁਝ ਛਕਿਆ ਤੇ ਨਾ ਪਾਣੀ ਪੀਤਾ ਹੈ, ਨਾ ਹੀ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਇਸ਼ਨਾਨ ਕੀਤਾ ਹੈ। ਇਸ ਤਰ੍ਹਾਂ ਦੀ ਸਤਿਗੁਰੂ ਦੀ ਸਮਾਧੀ ਦੇਖ ਕੇ ਸਿੱਖ ਜਿਹੜੇ ਨੇ ਉਹ ਆਪਸ ਵਿੱਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਗਏ ਹਨ।
ਸ੍ਰੀ ਗੁਰੂ ਅੰਗਦ ਜੀ ਤਜ ਦੇਹ ਗਇਓ ਕਰਤਾਰ ਕੇ ਮੱਧ ਸਮਾਇਓ।
ਸਿੱਖ ਆਪਸ ਵਿੱਚ ਕਹਿੰਦੇ ਹੈ ਵੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾ ਗਏ ਹੋਣੇ ਹੈ, ਕਿਉਂਕਿ ਉਹਨਾਂ ਨੇ ਤਾਂ ਕਿੰਨੇ ਹੀ ਦਿਨ ਹੋ ਗਏ ਨਾ ਪਾਣੀ ਛਕਿਆ ਨਾ ਪ੍ਰਸ਼ਾਦਾ ਛਕਿਆ ਨਾ ਉੱਠ ਕੇ ਇਸ਼ਨਾਨ ਕੀਤਾ ਹੈ, ਤੇ ਮਹਾਰਾਜ ਜੀ ਪਰਲੋਕ ਗਮਨ ਕਰ ਗਏ ਹੈ ਲੇਕਿਨ ਇਸ ਤਰ੍ਹਾਂ ਸਮਾਧੀ ਚ ਬੈਠੇ ਹਨ।
ਭੈ ਕਰ ਕੋ ਨਾ ਬੁਲਾਏ ਸਕੈ ਟਿਕ ਬੈਠ ਰਹੇ ਨਰ ਜੋਤ ਹੈ ਜਾਈ।
ਸਤਿਗੁਰਾਂ ਤੋਂ ਡਰਦੇ ਹੋਏ ਕੋਈ ਮਹਾਰਾਜ ਨੂੰ ਹਲਾਉਂਦਾ ਨਹੀਂ ਹੈ, ਕੋਈ ਉੱਚੀ ਬੋਲ ਕੇ ਲਾਗੇ ਜਗਾਉਂਦਾ ਨਹੀਂ ਹੈ, ਪਰ ਸ਼ਰਧਾ ਦੇ ਨਾਲ ਆਉਂਦੇ ਹੈ ਉਹੀ ਸਰੋਤੇ ਲਾਗੇ ਬੈਠੇ ਰਹਿੰਦੇ ਕਈ ਕਈ ਘੰਟੇ ਤੇ ਚਲੇ ਜਾਂਦੇ ਹਨ।
ਸਾਤ ਨਿਸਾ ਪੁਨ ਸਾਤ ਹੀ ਵਾਸੁਰ ਬੀਤ ਗਏ ਤਨ ਸੋਝੀ ਨਾ ਆਈ।
ਹੁਣ ਸਾਧ ਸੰਗਤ ਜੀ ਵੇਰਵਾ ਆ ਗਿਆ ਭੀ ਸੱਤ ਦਿਨ ਲੰਘ ਗਏ ਤੇ ਸੱਤ ਰਾਤਾਂ ਜਿਹੜੀਆਂ ਨੇ ਬਤੀਤ ਹੋ ਗਈਆਂ। ਗੁਰੂ ਨਾਨਕ ਸਾਹਿਬ ਦਾ ਇੰਨਾ ਪਿਆਰਾ ਇਤਿਹਾਸ, ਸਾਧ ਸੰਗਤ ਜੀ ਸਤਿਗੁਰਾਂ ਦੇ ਤੇ ਕਿਸੇ ਸਿੱਖ ਦਾ ਜਿਹੜਾ ਹੈ ਉਹ ਪ੍ਰੇਮ ਜਿਹੜਾ ਉਹ ਪ੍ਰਬਲ ਹੋਇਆ ਹੋਵੇ ਤੇ ਉਹ ਸਿੱਖ ਵੀ ਜਿਹੜਾ ਉਹ ਆਮ ਦੇਖਣ ਵਾਲੇ ਨੂੰ ਲੱਗਦਾ ਵੀ ਸ਼ਾਇਦ ਇਹ ਬੌਰਾ ਹੋ ਗਿਆ, ਇਹ ਮਸਤਾਨਾ ਹੋ ਗਿਆ, ਸ਼ਾਇਦ ਜਿਹਨੂੰ ਗੁਰੂ ਨਾਨਕ ਸਾਹਿਬ ਦਾ ਦਸ ਪਾਤਸ਼ਾਹੀਆਂ ਦਾ ਪ੍ਰੇਮ ਲੱਗ ਜਾਏ, ਪਿਆਰ ਲੱਗ ਜਾਏ, ਦੀਵਾਨਾ ਹੋ ਜਾਂਦਾ ਹੈ। ਕਿ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਫਰਮਾਇਆ ਹੋਇਆ ਹੈ ਕਿ ਬਿਰਹੋ ਭੁਯੰਗਮ ਮਨ ਵਸੈ ਮੰਤ ਨ ਮਾਨੈ ਕੋਏ, ਰਾਮ ਬਯੋਗੀ ਨਾ ਜੀਐ ਜੀਐ ਤਾਂ ਬੌਰਾ ਹੋਏ। ਰਾਮ ਦਾ ਬਯੋਗੀ ਜਿਹੜਾ ਹੈ ਵਿਛੋੜੇ ਦੇ ਵਿੱਚ ਜਿਹੜਾ ਬਯੋਗੀ ਬਣ ਗਿਆ ਹੈ ਉਹ ਕਿਤੇ ਜਿਉਂਦਾ ਥੋੜਾ ਹੁੰਦਾ ਦੁਨੀਆਂ ਤੇ ਜੇ ਜਿਉਂਦਾ ਹੈ ਤੇ ਜੀਐ ਤਾਂ ਬੌਰਾ ਹੋਏ ਕਬੀਰ ਸਾਹਿਬ ਕਹਿੰਦੇ, ਜਾਂ ਫਿਰ ਦੁਨੀਆਂ ਕਹਿੰਦੀ ਇਹ ਬੌਰਾ ਹੋਇਆ ਫਿਰਦਾ ਹੈ। ਐਸੀ ਹਾਲਤ ਇੱਕ ਸਿੱਖ ਦੀ ਵੀ ਹੋ ਜਾਂਦੀ ਹੈ। ਧੰਨ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜਿਨ੍ਹਾਂ ਕੋਲੋਂ ਗੁਰੂ ਨਾਨਕ ਸਾਹਿਬ ਦਾ ਤਾਂ ਵਿਛੋੜਾ ਹੀ ਨਹੀਂ ਸੀ ਝੱਲਿਆ ਜਾਂਦਾ, ਜਦੋਂ ਜੋਤੀ ਜੋਤ ਸਮਾ ਗਏ ਸੀ ਗੁਰੂ ਨਾਨਕ ਸਾਹਿਬ ਤੇ ਬੀਬੀ ਭਰਾਈ ਜਿਹਦਾ ਘਰ ਸੀਗਾ ਖਡੂਰ ਸਾਹਿਬ ਵਿੱਚ ਉਹਦੇ ਘਰ ਵਿੱਚ ਬਹਿ ਕੇ ਤਪੱਸਿਆ ਕਰਨ ਲੱਗ ਗਏ ਸੀ, ਤੇ ਜਦੋਂ ਬਾਬਾ ਬੁੱਢਾ ਜੀ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਸੰਭਾਲੋ ਆਪਣੀ ਸਿੱਖੀ ਦੀ ਫੁਲਵਾੜੀ ਨੂੰ, ਤੁਹਾਡੀ ਡਿਊਟੀ ਲਾ ਕੇ ਗਏ ਪਹਿਲੇ ਪਾਤਸ਼ਾਹ, ਤੇ ਮੁੱਖ ਤੋਂ ਬਚਨ ਕੀਤਾ ਸੀ ਜਿਸ ਪਿਆਰੇ ਸਿਉ ਨੇਹੋਂ ਤਿਸ ਆਗੈ ਮਰ ਚੱਲੀਐ ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਆਪਣੇ ਪਿਆਰੇ ਸਤਿਗੁਰਾਂ ਤੋਂ ਪਿੱਛੋਂ ਕਿਵੇਂ ਜ਼ਿੰਦਗੀ ਜੀਵੀਏ, ਕਿਵੇਂ ਜਿਹੜੇ ਹੈ ਉਹ ਸਵਾਸ ਚੱਲਦੇ ਰਹਿਣ। ਐਸੇ ਵੈਰਾਗ ਦੀ ਮੂਰਤ ਸਨ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ। ਸੱਤ ਦਿਨ ਲੰਘ ਗਏ, ਸੱਤ ਰਾਤਾਂ ਲੰਘ ਗਈਆਂ, ਸਾਧ ਸੰਗਤ ਜੀ ਉਹ ਸਮਾਧੀ ਲੱਗੀ ਹੋਈ ਨੂੰ
ਲੋਚਨ ਕੀ ਪਲਕਾਂ ਸੋ ਜੁਟੇ ਇੱਕ ਆਸਨ ਬੈਠੇ ਅਡੋਲ ਸੁਹਾਈ।
ਨੇਤਰਾਂ ਦੀਆਂ ਪਲਕਾਂ ਜਿਹੜੀਆਂ ਉਹ ਜੁੜੀਆਂ ਹੋਈਆਂ ਤੇ ਇੱਕੇ ਆਸਣ ਤੇ ਹੀ ਅਡੋਲ ਮਹਾਰਾਜ ਪਾਤਸ਼ਾਹ ਜੀ ਬੈਠੇ ਹੋਏ ਹਨ।
ਤਾਂ ਪਦ ਪੰਕਜ ਕੋ ਮਮ ਬੰਧਨ ਸੀਸ ਨਿਵਾਏ ਕਹੋ ਹਿਤ ਲਾਈ।
ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ, ਮੇਰੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਕਵਲ ਸੇ ਰਿਖੇ ਚਰਨਾਂ ਦੇ ਉੱਤੇ ਮੇਰੀ ਵੰਦਨਾ ਹੈ, ਆਪਣਾ ਸੀਸ ਝੁਕਾ ਕੇ।
ਦੋਹਰਾ ਸ੍ਰੀ ਗੁਰ ਪਗ ਹੈ ਸਾਂਤ ਸਰ ਮਨ ਮ੍ਰਿਗ ਤਿਸ ਹੈ ਮਿਲਾਏ।
ਅਗਲਾ ਅਧਿਆਇ ਸ਼ੁਰੂ ਕਰ ਰਹੇ ਨੇ ਕਵੀ ਜੀ, ਕਹਿੰਦੇ ਹੈ ਧੰਨ ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਨੇ ਉਹ ਸ਼ਾਂਤੀ ਦਾ ਸਰੋਵਰ ਹਨ। ਕਹਿੰਦੇ ਜਿਹੜਾ ਮੇਰਾ ਮਨ ਹੈ ਨਾ ਉਹ ਉਸ ਮ੍ਰਿਗ ਦੀ ਤਰ੍ਹਾਂ ਹੈ ਜਿਹੜਾ ਧੁੱਪਾਂ ਦੇ ਵਿੱਚ ਤਪਸ਼ ਦੇ ਵਿੱਚ ਪਾਣੀ ਲੱਭਦਾ ਲੱਭਦਾ ਅੱਗੇ ਜਾਂਦਾ ਜਾਂਦਾ ਬੇਹੋਸ਼ ਹੋ ਜਾਂਦਾ ਹੈ। ਉਹਨੂੰ ਜਿਹੜੀ ਤਪਸ਼ ਜਿਹੜੀ ਉਹਦੀਆਂ ਹਵਾਵਾਂ ਲਹਿਰਾਂ ਚੱਲਦੀਆਂ ਉਹ ਲੱਗਦਾ ਕਿ ਉੱਥੇ ਪਾਣੀ ਹੈ। ਉਹ ਦੌੜਦਾ ਫਿਰ ਉੱਥੋਂ ਤੱਕ ਜਾਂਦਾ ਤੇ ਉਹਨੂੰ ਇਉਂ ਮਹਿਸੂਸ ਹੁੰਦਾ ਹੁਣ ਹੋਰ ਅੱਗੇ ਪਾਣੀ ਹੈ। ਬਸ ਇਸ ਤਰ੍ਹਾਂ ਹੀ ਜਿਹੜਾ ਗਸ਼ ਖਾ ਕੇ ਡਿੱਗ ਪੈਂਦਾ ਹੈ ਮਨ ਜਿਹੜਾ ਹੈ, ਇਸ ਤਰ੍ਹਾਂ ਪਾਣੀ ਦੀ ਭਾਲ ਦੇ ਵਿੱਚ ਵਿੱਚ ਗਸ਼ ਖਾ ਕੇ ਘਬਰਾ ਕੇ ਡਿੱਗ ਪੈਂਦਾ। ਕਵੀ ਜੀ ਕਹਿੰਦੇ ਸਾਡਾ ਮਨ ਇਸ ਤਰ੍ਹਾਂ ਦੇ ਮਿਰਗ ਵਰਗਾ ਹੈ लेकिन मेरे सतगुरु गुरु नानक साहब सच्चे पातशाह जी दे जेडे चरण ने ओ शांति दा सरोवर हन।
कहूं कथा बर पावनी जथा मोर मत आए,
कहिंदे मैं अपने मन रूप मिर्ग नूं सतगुरु जी दे चरणा रूप सरोवर तों नाम जल छका के शीतलता बख्श के तृप्ति दे के फिर कहिंदे मैं अपने सतगुरु दी कथा लिखण लगा हां। कहिंदे जिवें मेरे मन विच आएगी फिर मैं लिखांगा।
सवैया आठवें बासुर ध्यान छुटा जब देह बिखै तब ही सुधियाई,
अठवां दिन चढ़ गया ते फिर धन श्री गुरु अंगद साहब महाराज पातशाह जी इस संसारक तल ते महाराज जी ने बिरती लियांदी। गरीब नवाज सच्चे पातशाह जी दे नेत्र खुले,
लोचन सुंदर ज्यों बिकसे अरबिंद प्रफुल्लत ज्यों शब शाही,
जिस तरह कमल फुल जेड़ा रात नूं इस तरह ओदियां पत्तियां जेड़ियां ने ना ओह गुच्छा बन जांदियां ने, जदों फिर सूरज अगले दिन सवेरे फिर अपनियां किरणां ओदे ते पाउंदा है ते ओह कमल फुल जेड़ा है ओह खिड़ जांदा है। कवि संतोख सिंह साहब जी कहिंदे आ कि सत दिन हो गए सी धन गुरु अंगद साहब जी दे पवित्र नेत्र ਉਹ ਬੰਦ ਕਮਲ ਦੀ ਤਰ੍ਹਾਂ ਜਿਹੜੇ ਆ ਉਹ ਜੁੜੇ ਹੋਏ ਸਨ ਪਰ ਉਹ ਕਹਿੰਦੇ ਹੁਣ ਖੁੱਲੇ ਨੇ। ਜਿਸ ਤਰ੍ਹਾਂ ਕਮਲ ਫੁੱਲ ਦੀਆਂ ਪੱਤੀਆਂ ਜਿਹੜੀਆਂ ਉਹ ਖੁੱਲ ਕੇ ਤੇ ਖਿੜ ਜਾਂਦੀਆਂ ਇਸ ਤਰ੍ਹਾਂ ਮੇਰੇ ਸੱਚੇ ਪਾਤਸ਼ਾਹ ਜੀ ਦੇ ਨੇਤਰ ਖਿੜ ਗਏ ਹਨ।
ਮੱਜਨ ਕੋ ਕਰ ਭੋਜਨ ਪਾਏ ਅਸੀਨਾ ਹੈ ਆਸਨ ਪੈ ਸੁਖਦਾਈ,
ਹੁਣ ਸਤਿਗੁਰਾਂ ਨੇ ਉੱਠ ਕੇ ਇਸ਼ਨਾਨ ਕੀਤਾ ਨਾਲੇ ਪ੍ਰਸ਼ਾਦਾ ਛਕਿਆ ਨਾਲੇ ਕੁਝ ਆਰਾਮਦਾਇਕ ਆਸਣ ਗੁਰਸਿੱਖਾਂ ਨੇ ਵਿਛਾ ਦਿੱਤਾ ਉਹਦੇ ਤੇ ਮਹਾਰਾਜ ਪਾਤਸ਼ਾਹ ਜੀ ਨੇ ਕੁਝ ਆਰਾਮ ਕੀਤਾ।
ਇਹ ਸਜੈ ਤਨ ਸ਼ਾਂਤ ਤਰਾ ਕੇ ਖਿਮਾ ਇਹ ਆਪਣੋ ਬੇਖ ਬਣਾਈ,
ਜਦੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਸ਼ਨਾਨ ਪਾਣ ਕਰਕੇ ਬਸਤਰ ਬਦਲ ਕੇ ਪ੍ਰਸ਼ਾਦਾ ਛਕ ਕੇ ਹੁਣ ਆਰਾਮ ਕਰ ਰਹੇ ਹੈ, ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਐਂ ਲੱਗਦਾ ਜਿਵੇਂ ਜਿਹੜੀ ਸ਼ਾਂਤ ਅਵਸਥਾ ਹੁੰਦੀ ਹੈ ਉਹ ਆ ਕੇ ਪਲੰਘ ਤੇ ਬਰਾਜੀ ਹੋਈ ਹੈ। ਉਹ ਕਹਿੰਦੇ ਜਾਂ ਜਿਹੜੀ ਖਿਮਾ ਨਾਂ ਦੀ ਚੀਜ਼ ਹੈ ਸੰਸਾਰ ਵਿੱਚ ਉਹਨੇ ਹੀ ਆਪਣਾ ਭੇਖ ਬਣਾਇਆ ਹੋਇਆ ਤੇ ਉਹ ਖਿਮਾ ਜਿਹੜੀ ਹੈ ਉਹ ਆਰਾਮ ਕਰ ਰਹੀ ਹੈ।
ਦੋਹਰਾ ਸ਼੍ਰੋਤਾ ਵਕਤਾ ਜੇ ਹੁਤੇ ਲੀਲੇ ਸਰਬ ਹਕਾਰ,
ਹੁਣ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਇਤਿਹਾਸ ਲਿਖਵਾਉਣਾ ਆਰੰਭ ਕੀਤਾ। ਜਿਹੜੇ ਨੇ ਸਰੋਤੇ ਮਹਾਰਾਜ ਨੇ ਹੁਕਮ ਕੀਤਾ ਭਈ ਜਿਨ੍ਹਾਂ ਜਿਨ੍ਹਾਂ ਨੇ ਸੁਣਨੀ ਕਥਾ ਆ ਜਾਓ ਤੇ ਬਹਿ ਜਾਓ ਲਾਗੇ, ਤੇ ਭਾਈ ਬਾਲਾ ਸਾਹਿਬ ਜੀ ਨੂੰ ਬੁਲਾ ਲਿਆ ਵੀ ਤੂੰ ਵਕਤਾ ਹੈ ਭਾਈ ਤੂੰ ਸੁਣਾਉਣਾ ਹੈ ਤੂੰ ਵੀ ਲਾਗੇ ਆ ਜਾ। ਸਾਰਿਆਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਖਡੂਰ ਸਾਹਿਬ ਦੀ ਪਿਆਰੀ ਧਰਤੀ ਸਨਮਾਨ ਯੋਗ ਉੱਥੇ ਤਪਿਆਣਾ ਸਾਹਿਬ ਉਹ ਗੁਰਦੁਆਰਾ, ਸਾਧ ਸੰਗਤ ਜੀ ਕਦੇ ਆਪਣੇ ਦੇਸ਼ ਨੂੰ ਐਵੇਂ ਨਾ ਮਾੜਾ ਆਖਿਆ ਕਰੀਏ। ਆਪਾਂ ਕਈ ਵਾਰੀ ਚਾਰ ਬੰਦਿਆਂ ਵਿੱਚ ਹੀ ਵਾਹ 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 ਲੈਣ ਵਾਸਤੇ ਆਪਣੇ ਪੰਜਾਬ ਨੂੰ ਹੀ ਗਾਲਾਂ ਕੱਢਣ ਲੱਗ ਜਾਂਦੇ ਹਾਂ। ਸਾਡੇ ਪੰਜਾਬ ਨਾਲ ਦੀ ਧਰਤੀ ਵਰਲਡ ਦੇ ਉੱਤੇ ਹੋ ਨਹੀਂ ਸਕਦੀ ਕਿਉਂਕਿ ਪੰਜਾਬ ਵਿੱਚ ਸ੍ਰੀ ਹਰਿਮੰਦਰ ਸਾਹਿਬ ਹੈ ਤੇ ਗੁਰੂ ਅਰਜਨ ਸਾਹਿਬ ਨੇ ਇਹ ਆਖਿਆ ਹੈ ਕਿ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੁਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਹੁਣ ਹਰਿਮੰਦਰ ਸਾਹਿਬ ਨੂੰ ਤਾਂ ਭਾਵੇਂ ਸਤਿਗੁਰਾਂ ਨੇ ਇਹ ਬਚਨ ਕਰ ਦਿੱਤੇ ਵੀ ਏਦਾਂ ਦਾ ਹੈ ਨਹੀਂ ਬ੍ਰਹਿਮੰਡ ਦੇ ਵਿੱਚ, ਪਰ ਸਾਧ ਸੰਗਤ ਜੀ ਇਸ ਤੋਂ ਇਲਾਵਾ ਇਹ ਜਿਹੜੇ ਤੀਰਥ ਨੇ ਨਾ ਜਿੱਥੇ ਗੁਰੂ ਅੰਗਦ ਸਾਹਿਬ ਜੀ ਨੇ ਸਾਰਾ ਹੀ ਸਮਾਂ ਜਿਹੜਾ ਹੈ ਮਾਨਵਤਾ ਦਾ ਭਲਾ ਕੀਤਾ ਖਡੂਰ ਸਾਹਿਬ, ਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਰਾ ਸਮਾਂ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਬਤੀਤ ਕੀਤਾ। ਇਹ ਜਿਹੜੇ ਤੀਰਥ ਨੇ ਇਹ ਸਾਧ ਸੰਗਤ ਜੀ ਕਿਤੇ ਕੋਈ ਸਮਾਂ ਆਏਗਾ ਜਦੋਂ ਕੁਝ ਸਦੀਆਂ ਲੰਘ ਜਾਣੀਆਂ ਤੇ ਸੰਸਾਰ ਦੇ ਕੋਨੇ ਕੋਨੇ ਵਿੱਚ ਵੱਸਦਾ ਹੋਇਆ ਸਿੱਖ ਇਹ ਜਾ ਕੇ ਆਪਣੇ ਤੀਰਥਾਂ ਦੀ ਯਾਤਰਾ ਕਰਿਆ ਕਰੇਗਾ ਕਿ ਸਾਡਾ ਇਹ ਪੰਥ ਸ਼ੁਰੂ ਕਿੱਥੋਂ ਹੋਇਆ ਸੀਗਾ, ਸਾਡੇ ਗੁਰੂ ਮਹਾਰਾਜ ਪਾਤਸ਼ਾਹ ਰਹੇ ਕਿੱਥੇ ਨੇ, ਕਿੱਥੇ ਉਹਨਾਂ ਨੇ ਇਹ ਇਤਿਹਾਸ ਰਚਿਆ ਹੈ, ਕਿੱਥੇ ਬਖਸ਼ਿਸ਼ਾਂ ਕੀਤੀਆਂ ਨੇ। ਸਿੱਖ ਜਿਹੜਾ ਦੇਸ਼ ਦੇ ਵਰਲਡ ਦੇ ਸੰਸਾਰ ਦੇ ਕੋਨੇ ਕੋਨੇ ਚੋਂ ਜਾ ਕੇ ਲੱਭਿਆ ਕਰੇਗਾ ਉਹਨਾਂ ਥਾਵਾਂ ਨੂੰ ਤੇ ਨਤਮਸਤਕ ਹੋਇਆ ਕਰੇਗਾ। ਆਪਾਂ ਤਾਂ ਕਈ ਵਾਰੀ ਵੈਸੇ ਹੀ ਸੋ ਸਹਿਜ ਸੁਭਾਈ ਦੋ ਚਾਰ ਬੰਦਿਆਂ ਚ ਗੱਲ ਕਰਦੇ ਕਰਦੇ ਠੀਕ ਹੈ ਕਿਸੇ ਪ੍ਰਸ਼ਾਸਨ ਨੂੰ ਨਿੰਦਿਆ ਜਾ ਸਕਦਾ, ਕਿਸੇ ਕੰਟਰੋਲਰ ਪਾਵਰ ਨੂੰ ਜਿਹੜਾ ਹੈ ਉਹ ਨਿੰਦਿਆ ਜਾ ਸਕਦਾ, ਉਸ ਦੇਸ਼ ਦੀ ਸਤਾ ਦੇ ਉੱਪਰ ਬੈਠੇ ਹੋਏ ਕਿਸੇ ਹਾਕਮ ਨੂੰ ਨਿੰਦਿਆ ਜਾ ਸਕਦਾ, ਪਰ ਸਾਧ ਸੰਗਤ ਜੀ ਸਾਡੀ ਉਹ ਪੰਜਾਂ ਦਰਿਆਵਾਂ ਦੀ ਪੰਜਾਬ ਨਾਮ ਦੀ ਧਰਤੀ ਜਿੱਥੋਂ ਸਿੱਖ ਧਰਮ ਸ਼ੁਰੂ ਹੋਇਆ ਹੈ, ਅੱਜ ਸਾਊਦੀ ਅਰਬ ਦੇ ਬਾਰੇ ਕਿਸੇ ਇਸਲਾਮ ਧਰਮ ਵਾਲੇ ਨੂੰ ਕੋਈ ਅਪ ਸ਼ਬਦ ਕਿਤੇ ਬੋਲ ਕੇ ਦੇਖੋ ਸਹਾਰਦਾ, ਉਹ ਕਹਿੰਦਾ ਸਾਡਾ ਮੱਕਾ ਉੱਥੇ ਹੈ, ਪਰ ਸਿੱਖਾਂ ਦਾ ਮੱਕਾ ਜਿਹੜਾ ਉਹ ਪੰਜਾਬ ਦੇ ਵਿੱਚ ਹੈ ਸਾਧ ਸੰਗਤ ਜੀ। ਇਸ ਵਾਸਤੇ ਉਹ ਧਰਤੀ ਖਡੂਰ ਸਾਹਿਬ ਉੱਥੇ ਬੈਠੇ ਨੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਸਾਹਿਬ ਜੀ, ਸਤਿਗੁਰਾਂ ਨੇ ਬੁਲਾ ਲਿਆ ਹੈ ਭਾਈ ਬਾਲਿਆ ਸੁਣਾ, ਤੇ ਮਹਾਰਾਜ ਕਹਿੰਦੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਭਾਈ ਉਹ ਵੀ ਆ ਜਾਓ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਮਿੱਠੀ ਸ਼ਹਿਦ ਤੋਂ ਮਿੱਠੀ ਕਥਾ ਪਾਤਸ਼ਾਹ ਕਹਿੰਦੇ ਆਰੰਭ ਹੋਣ ਲੱਗੀ ਹੈ।
ਬੋਲੇ ਸ੍ਰੀ ਅੰਗਦ ਗੁਰੂ ਕਥਾ ਸੁਣਨ ਧਰ ਪਿਆਰ।
ਸਤਿਗੁਰੂ ਮਹਾਰਾਜ ਜੀ ਤੇ ਪਿਆਰ ਨੂੰ ਧਾਰ ਕੇ ਪ੍ਰੇਮ ਦੇ ਨਾਲ ਕਥਾ ਸੁਣਨ ਦੇ ਵਾਸਤੇ ਮੁੱਖ ਤੋਂ ਬੋਲੇ ਹਨ।
ਐਸੇ ਗੁਰੂ ਭਾਖੀ ਬਾਲਾ ਕਹੋਆ ਵਿਸਾਖੀ ਇਹ।
ਸਤਿਗੁਰੂ ਮਹਾਰਾਜ ਨੇ ਆਖਿਆ ਭਾਈ ਬਾਲਿਆ ਆਪਣੇ ਮੁਖ ਤੋਂ ਹੁਣ ਤੂੰ ਉਹ ਸੁਣਾਵੀ ਜੋ ਸੱਚ ਸੱਚ ਹੈ।
ਹੋਈ ਹੈ ਹਜ਼ੂਰ ਤੇਰੇ ਸਵੈ ਸੋ ਕਹੀਜੀਏ।
ਜੋ ਤੇਰੀ ਹਾਜ਼ਰੀ ਦੇ ਵਿੱਚ ਪ੍ਰਸੰਗ ਹੋਏ ਨੇ, ਜੋ ਤੇਰੇ ਸਾਹਮਣੇ ਵਾਰਤਾਲਾਪ ਹੋਏ ਨੇ, ਉਹ ਸਾਰੇ ਸੁਣਾਈ ਚੱਲ।
ਸੁਧਾ ਇਤਿਹਾਸ ਗੋਰੇ ਆਵਾ ਤੁਝ ਪਾਸ ਸਭ।
ਇਹ ਅੰਮ੍ਰਿਤ ਰੂਪ ਸੁਧਾ ਰੂਪ ਇਤਿਹਾਸ ਹੈ ਭਾਈ ਬਾਲਿਆ, ਤੇਰੇ ਪਾਸ ਆਇਆ ਹੈ, ਤੇਰੀ ਬਿਰਤੀ ਦੇ ਵਿੱਚ ਹੈ।
ਔਰ ਕੋ ਸੁਣਾਏ ਨਾ ਅਗਾਏ ਨਿਤ ਪੀਜੀਏ।
ਇਸ ਵਾਸਤੇ ਇਹ ਬਾਕੀਆਂ ਨੂੰ ਵੀ ਸੁਣਾ ਤੇ ਉਹ ਸੁਣ ਸੁਣ ਕੇ ਤੇ ਸਾਰੇ ਤ੍ਰਿਪਤ ਹੋ ਜਾਣ।
ਬਾਲਾ ਕਹੈ ਐਸੇ ਹੋਈ ਮੋਹ ਟਿਕ ਵੈਸੇ ਸਭ।
ਦੱਸਦਾ ਹੈ ਕਹਿੰਦਾ ਸਤਿਗੁਰੂ ਜੋ ਜੋ ਮੈਂ ਸੁਣਾ ਰਿਹਾ ਉਹ ਮੈਂ ਆਪਣੇ ਅੱਖੀ ਦੇਖਿਆ ਹੈ, ਮੇਰੇ ਹੁੰਦਿਆਂ ਹੁੰਦਿਆਂ ਜੋ ਵਾਰਤਾਲਾਪ ਹੋਏ ਹਨ।
ਜੈਸੇ ਵੇਦ ਭਾਈ ਤੈਸੇ ਵਰਣੋ ਸੁਣੀਜੀਏ।
ਮੈਂ ਉਹ ਸਾਰੇ ਵਰਣਨ ਕਰਾਂਗਾ ਤੇ ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਸੁਣੋ ਜੀ।
ਬਾਲਾ ਜਾਂ ਉਲਾਏ ਪੈੜਾ ਲਿਖਤ ਬਣਾਏ।
ਬਾਲਾ ਸਾਹਿਬ ਜੀ ਸੁਣਾਉਂਦੇ ਨੇ ਤੇ ਭਾਈ ਪੈੜਾ ਜੀ ਲਿਖੀ ਜਾਂਦੇ ਹਨ।
ਗੁਰੂ ਅੰਗਦ ਸੁਣਾਏ ਸੋਹੂ ਤੁਮ ਸੁਣ ਲੀਜੀਏ।
ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਸੁਣ ਰਹੇ ਸੀ ਤੇ ਕਵੀ ਜੀ ਕਹਿੰਦੇ ਵੀ ਇਹ ਸਰੋਤਾ ਜਨੋ ਉਹੀ ਇਤਿਹਾਸ ਹੁਣ ਤੁਸੀਂ ਨੀ ਸੁਣ ਲਓ ਜੀ।
ਦੋਹਰਾ ਲੋਹੇ ਰੀਪਾ ਹਰਖਿਓ ਬਹੁਤ ਜਾਣੇ ਹੋ ਸਫਲ ਸਰੀਰ।
ਗੋਰਖ ਨੇ ਆਪਣਾ ਚੇਲਾ ਲੋਹੇ ਰੀਪਾ ਭੇਜਿਆ ਸੀਗਾ, ਜਿਸ ਨੇ ਆ ਕੇ ਬੜੇ ਬੜੇ ਗਹਿਰੇ ਜਿਹੜੇ ਸਵਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕੀਤੇ ਸੀਗੇ। ਮਹਾਰਾਜ ਪਾਤਸ਼ਾਹ ਜੀ ਨੇ ਨਿਰ ਉੱਤਰ ਕਰ ਦਿੱਤਾ, ਇਹਨੇ ਵੀ ਮੰਨ ਲਿਆ ਕਿ ਬੜੀ ਮਹਾਨ ਕਲਾ ਵਾਲੇ ਸੱਚੇ ਸਤਿਗੁਰੂ ਹਨ। ਇਹ ਬਾਅਦ ਵਿੱਚ ਖੁਸ਼ ਹੋਇਆ ਵੀ ਚੱਲ ਮੈਨੂੰ ਦਰਸ਼ਨ ਤਾਂ ਹੋਏ ਏਡੀ ਮਹਾਨ ਆਤਮਾ ਦੇ, ਇਹ ਖੁਸ਼ ਹੋਇਆ ਹੈ ਕਹਿੰਦਾ ਮੇਰਾ ਵੀ ਸਰੀਰ ਸਫਲਾ ਹੋ ਗਿਆ, ਮੈਨੂੰ ਦਰਸ਼ਨ ਹੋ ਗਏ।
ਸਗਵ ਬਾਕ ਗੋਸ਼ਟ ਕਰੀ ਬੈਠ ਗੁਰੂ ਕੇ ਤੀਰ।
ਹੁਣ ਇਹਨੇ ਸੋਚਿਆ ਵੀ ਆਇਆ ਤਾਂ ਸਾਂ ਪਿੱਛੋਂ ਜਿੱਤਣ ਵਾਸਤੇ ਤੇ ਗੱਲ ਗਾੜੀ ਬਣ ਗਈ ਕੋਈ ਹੋਰ, ਇਹ ਤੇ ਮੇਰੇ ਚੰਗੇ ਭਾਗ ਹੈ ਜਿਹੜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ ਹੈ। ਇਹ ਕੋਲ ਬੈਠ ਕੇ ਤੇ ਕੁਝ ਫਿਰ ਚੰਗੀ ਗੋਸ਼ਟੀ ਕਰਨ ਲੱਗ ਗਿਆ, ਸਤਿਗੁਰੂ ਮਹਾਰਾਜ ਤੋਂ ਕੁਝ ਸਿੱਖਣ ਦੇ ਵਾਸਤੇ ਸੋਹਣੀ ਵਿਚਾਰ ਕਰਨ ਲੱਗ ਗਿਆ।
ਸਵਈਆ ਹੋਏ ਵਿਦਾ ਪੁਨ ਗੋਰਖ ਕੇ ਟਿਕ ਜਾਏ ਆਦੇਸ਼ ਆਦੇਸ਼ ਕਰੀ।
ਫਿਰ ਸਤਿਗੁਰਾਂ ਤੋਂ ਇਹ ਲਾਹਾ ਲੈ ਕੇ ਕਿ ਉਹਨਾਂ ਦੇ ਦਰਸ਼ਨ ਕਰ ਲਵਾਂ ਦੋ ਘੜੀਆਂ, ਫਿਰ ਇਹ ਵਾਪਸ ਮੁੜ ਗਿਆ। ਜਾ ਕੇ ਇਹਨੇ ਗੋਰਖਨਾਥ ਨੂੰ ਦੱਸਣੇ ਸੀ ਹਾਲਾਤ, ਜਾ ਕੇ ਇਹਨੇ ਗੋਰਖਨਾਥ ਨੂੰ ਆਦੇਸ਼ ਆਦੇਸ਼ ਕਰਕੇ ਮੱਥਾ ਟੇਕਿਆ।
ਪੂਰਨ ਪਾ ਅਵਤਾਰ ਸਹੀ ਭਵ ਤਾਰਨ ਕੋ ਪਗ ਧੂਰ ਤਰੀ।
ਜਾ ਕੇ ਦੱਸਦਾ ਹੈ ਵੀ ਮੈਂ ਕਿੱਥੋਂ ਆਇਆ ਹਾਂ ਤੇ ਕਿਵੇਂ ਉੱਥੇ ਹਾਲਾਤ ਬੱਤੀ ਬੀਤੇ ਹਨ। ਕਹਿੰਦਾ ਵੀ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਜਿੱਤਣ ਦੇ ਲਈ ਤੁਸਾਂ ਮੈਨੂੰ ਭੇਜਿਆ ਸੀ ਉਹ ਪੂਰਨ ਭਾ ਅਵਤਾਰ ਸਹੀ, ਕਹਿੰਦਾ ਮੈਂ ਸਹੀ ਕੀਤਾ ਹੈ, ਦੇਖ ਕੇ ਪਰਖ ਕੇ ਸਹੀ ਕੀਤਾ ਹੈ ਕਿ ਉਹ ਪੂਰਨ ਅਵਤਾਰ ਹਨ। ਉਹਨਾਂ ਨੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਉਹਨਾਂ ਦੇ ਕਹਿੰਦਾ ਜਿਹੜੀ ਚਰਨਾਂ ਦੀ ਧੂੜੀ ਹੈ ਨਾ, ਕਹਿੰਦਾ ਉਹਨਾਂ ਦੇ ਬਚਨ ਹੋ ਜਾਣੇ ਤਾਂ ਬਹੁਤ ਵੱਡੀ ਬਾਤ ਹੈ, ਬੜੀ ਵੱਡੀ ਬਖਸ਼ਿਸ਼ ਹੈ। ਪੱਗ ਧੂਰ ਤਰੀ, ਤਰੀ ਨਾਮ ਹੈ ਬੇੜੀ ਦਾ। ਕਹਿੰਦਾ ਜੇ ਉਹਨਾਂ ਦੇ ਚਰਨਾਂ ਦੀ ਧੂੜ ਵੀ ਕਿਸੇ ਨੂੰ ਮਿਲ ਜਾਏ ਤੇ ਉਹ ਵੀ ਇਨਸਾਨ ਜਿਹੜਾ ਭਵ ਜਲ ਸਮੁੰਦਰ ਤੋਂ ਪਾਰ ਹੋ ਜਾਏਗਾ।
ਕੋਈ ਨਾ ਤਾਹੇ ਸਮਾਨ ਲਖੋ ਕਿਤ ਜਾ ਮਿਲ ਮਦ ਕਬੁੱਧ ਟਰੀ।
ਕਹਿੰਦਾ ਉਹਨਾਂ ਦੇ ਸਮਾਨ ਉਹਨਾਂ ਦੇ ਬਰਾਬਰ ਜਗਤ ਦੇ ਵਿੱਚ ਹੇ ਗੋਰਖ ਜੀ ਕਿਸੇ ਨੂੰ ਸਮਝਣਾ ਨਾ ਕਰੋ। ਕਹਿੰਦਾ ਮੈਂ ਤਾਂ ਉਹਨਾਂ ਨੂੰ ਮਿਲ ਕੇ ਤੇ ਮੇਰੀ ਆਪਣੀ ਇੱਕ ਬੁੱਧ ਜਿਹੜੀ ਹੈ ਉਹ ਟਲ ਗਈ ਹੈ।
ਕੋਨ ਹੈ ਜੀਤਨ ਕੋ ਸਮਰੱਥ ਸੁਣੇ ਪੁਣ ਗੋਰਖ ਜਾਂ ਉਚਰੀ।
ਜਾ ਕੇ ਜਦੋਂ ਦੱਸਿਆ ਭਈ ਹੇ ਗੋਰਖ ਉਹਨਾਂ ਨੂੰ ਜਿੱਤਣ ਦੀ ਕੋਈ ਸਮਰੱਥਾ ਵਾਲਾ ਸੰਸਾਰ ਦੇ ਵਿੱਚ ਹੈ ਨਹੀਂ, ਉਹ ਸੁਣ ਕੇ ਆਪਣੇ ਚੇਲੇ ਲਾਹੌਰ ਰੀਪਾ ਦੇ ਕੋਲੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਤੇ ਫਿਰ ਗੋਰਖ ਨੇ ਫਿਰ ਉਚਾਰਿਆ ਹੈ, ਗੋਰਖ ਨੇ ਫਿਰ ਆਖਿਆ ਹੈ।
ਚਬਿਤ ਬੈਸ ਟਿਗ ਆਏ ਮੁਖ ਤੂਸ਼ਣ ਕਰੇ।
ਬੇਸ਼ੱਕ ਗੋਰਖ ਵੀ ਸਤਿਗੁਰਾਂ ਤੇ ਸ਼ਕਤੀ ਅਜਮਾ ਕੇ ਹਾਰ ਕੇ ਗਿਆ ਸੀ, ਪਰ ਪਿੱਛੇ ਬੈਠਾ ਸੁਮੇਰ ਪਰਬਤ ਤੇ, ਉਥੋਂ ਜਿਹੜਾ ਇਸ ਪ੍ਰਕਾਰ ਆਪਣਿਆਂ ਚੇਲਿਆਂ ਨੂੰ ਭੇਜਦਾ ਜਿੱਤਣ ਦੇ ਵਾਸਤੇ, ਲੇਕਿਨ ਅਜੇ ਹਾਰ ਨਹੀਂ ਮੰਨਦਾ, ਉੱਥੇ ਬੈਠਾ ਹੋਇਆ ਕਹਿੰਦਾ ਭਈ ਜਾ ਕੇ ਗੁਰੂ ਨਾਨਕ ਸਾਹਿਬ ਦੇ ਤੁਸੀਂ ਪਾਸ ਮੁੱਖ ਤੂਸ਼ਣ ਕਰ ਰਹੀ ਹੈ, ਉੱਥੇ ਜਾ ਕੇ ਮੂੰਹ ਤੁਹਾਡਾ ਚੁੱਪ ਹੋ ਜਾਂਦਾ, ਉੱਥੇ ਚੁੱਪ ਕਰਕੇ ਹਾਰ ਮੰਨ ਕੇ ਤੇ ਕਹਿੰਦਾ ਤੁਸੀਂ ਆ ਜਾਂਦੇ ਜੇ।
ਨਹਿ ਔਰ ਕੋ ਸੁਣਾਏ ਜੇਹੂ ਕਰਾਏ ਅਭਿਮਾਨ ਕੋ,
ਤੇ ਜਿਹੜਾ ਅਭਿਮਾਨ ਜਿਹੜਾ ਕਹਿੰਦਾ ਇੱਥੋਂ ਧਾਰ ਕੇ ਤੁਸੀਂ ਜਾਂਦੇ ਜੇ, ਉੱਥੇ ਜਾ ਕੇ ਫਿਰ ਵਾਪਸ ਆ ਕੇ ਕੁਝ ਹੋਰ ਹੀ ਸੁਣਾਉਣ ਲੱਗ ਜਾਂਦੇ ਜੇ, ਉੱਥੇ ਜਾ ਕੇ ਚੁੱਪ ਕਰ ਜਾਂਦੇ ਜੇ ਤੁਸੀਂ।
ਵਾਦ ਕੋ ਕਰਾਏ ਜਬ ਮਾਨ ਮਿਟ ਜਾਏ ਤਬ,
ਜਦੋਂ ਤੁਸੀਂ ਵਾਦ ਵਿਵਾਦ ਕਰਦੇ ਜੇ ਗੁਰੂ ਨਾਨਕ ਸਾਹਿਬ ਨਾਲ ਉੱਥੇ ਜਾ ਕੇ, ਤੇ ਤੁਹਾਡਾ ਮਾਨ ਜਿਹੜਾ ਹੈ ਉਹ ਬੜੀ ਛੇਤੀ ਮਿਟ ਜਾਂਦਾ, ਆਪਣੇ ਚੇਲਿਆਂ ਨੂੰ ਘੂਰਦਾ ਹੈ।
ਜਾਨ ਤੋ ਸੋ ਨਹੀਂ ਅਬ ਹਮਰੇ ਸਮਾਨ ਕੋ,
ਆਪਣੇ ਚੇਲਿਆਂ ਨੂੰ ਕਹਿੰਦਾ ਵੀ ਤੁਹਾਨੂੰ ਇੱਕ ਮਤ ਸਿਖਾਈ ਹੋਈ ਹੈ, ਮੈਂ ਤੁਹਾਨੂੰ ਪਤਾ ਨਹੀਂ ਵੀ ਆਪਣੇ ਸਮਾਨ ਕਿਸੇ ਨੂੰ ਸਮਝਣਾ ਹੀ ਨਹੀਂ ਹੈ, ਆਪਣੇ ਤੋਂ ਵੱਡਾ ਜਾਨਣਾ ਤਾਂ ਬੜੀ ਦੂਰ ਦੀ ਗੱਲ ਹੈ, ਆਪਣੇ ਸਮਾਨ ਕਿਸੇ ਨੂੰ ਆਪਾਂ ਸਮਝਣਾ ਹੀ ਨਹੀਂ, ਇਸ ਵਾਸਤੇ ਕਿਉਂ ਆ ਕੇ ਤਾਰੀਫ ਕਰਨ ਲੱਗ ਜਾਂਦੇ ਹੁੰਦੇ ਜੇ। ਤੋ ਸਾਧ ਸੰਗਤ ਜੀ, ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਦਾਸ ਤੋਂ ਪਿੱਛੋਂ ਉਹਨਾਂ ਨੇ ਆਪਣੇ ਪ੍ਰਵਚਨਾਂ ਦੇ ਨਾਲ ਆਪ ਨੂੰ ਨਿਹਾਲ ਕਰਨਾ, ਉਹ ਸਾਧ ਸੰਗਤ ਦੇ ਵਿੱਚ ਪਹੁੰਚ ਗਏ ਨੇ। ਸਟੇਜ ਵੱਲੋਂ ਮਹਾਂਪੁਰਸ਼ਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਗੋਰਖ ਕਹਿੰਦਾ ਤੁਸੀਂ ਵਿਚਾਰ ਗੋਸ਼ਟੀ ਕਰਕੇ ਤੇ ਫਿਰ ਇੱਥੇ ਆ ਕੇ ਕਹਿੰਦਾ ਤੁਸੀਂ ਸਿਫਤਾਂ ਕਰਨ ਲੱਗ ਜਾਂਦੇ ਜੀ ਉਹਨਾਂ ਦੀਆਂ।
ਗੋਰਖ ਅਲਾਏ ਸਿੱਧ ਲੀਨੇ ਹੈ ਬੁਲਾਏ ਸਭ,
ਹੁਣ ਗੋਰਖ ਨੇ ਦੇਖਿਆ ਭਈ ਕੋਈ ਵੀ ਮੇਰਾ ਜਿਹੜਾ ਚੇਲਾ ਜਾਂਦਾ ਹੈ ਜਿੱਤ ਪ੍ਰਾਪਤ ਕਰਕੇ ਨਹੀਂ ਆਉਂਦਾ, ਇਹਨੇ ਫਿਰ ਸਾਰਿਆਂ ਆਪਣਿਆਂ ਚੇਲਿਆਂ ਨੂੰ ਸਿੱਧਾਂ ਨੂੰ ਫਿਰ ਆਪਣੇ ਕੋਲ ਬੁਲਾਇਆ।
ਵੈਸੇ ਆਏ ਆਏ ਕਹਿ ਆਦੇਸ਼ ਤਾਂ ਮਹਾਨ ਕੋ,
ਆਪਣੇ ਗੁਰੂ ਨੂੰ ਆਦੇਸ਼ ਆਖ ਕੇ ਤੇ ਆਣ ਕੇ ਸਿੱਧ ਬਹਿ ਗਏ।
ਗੋਰਖ ਉਚਾਰੀ ਤੁਮ ਸਿੱਧ ਕਲਾ ਧਾਰੀ,
ਕਹਿੰਦਾ ਹੈ ਭਈ ਤੁਸੀਂ ਭਈ ਇੰਨੇ ਕਲਾ ਵਾਲੇ ਇੰਨੀਆਂ ਸ਼ਕਤੀਆਂ ਵਾਲੇ ਸਿੱਧ ਮੇਰੇ ਸੇਵਕ ਹੋ, ਤੇ ਜਿਹੜਾ ਮੈਂ ਕਾਰਜ ਕਰਨਾ ਤੁਹਾਡੇ ਵਿੱਚੋਂ ਕੋਈ ਵੀ ਨਹੀਂ ਕਰਕੇ ਆ ਰਿਹਾ।
ਕੋ ਜੀਤੇ ਬਾਦ ਕਾਰੀ ਜਾਏ ਨਾਨਕ ਸੁਜਾਨ ਕੋ,
ਤੁਹਾਡੇ ਵਿੱਚੋਂ ਕੋਈ ਚੰਗਾ ਬਾਦਕਾਰੀ ਹੋਵੇ, ਬਾਦ ਨਾਮ ਹੁੰਦਾ ਬੈਸਮ ਬਾਸੇ ਦਾ, ਝਗੜੇ ਦਾ, ਵਿਚਾਰਾਂ ਦੀ ਜੰਗ ਦਾ, ਕਹਿੰਦਾ ਵੀ ਤੁਹਾਡੇ ਚੋਂ ਕੋਈ ਚੰਗਾ ਵਿਚਾਰਾਂ ਦਾ ਝਗੜਾ ਕਰਨ ਵਾਲਾ ਹੋਵੇ ਜਾਵੇ ਜੀਤੇ ਨਾਨਕ ਸੁਜਾਨ ਕੋ, ਜਿਹੜੇ ਸੂਝਵਾਨ ਗੁਰੂ ਨਾਨਕ ਸਾਹਿਬ ਹੈ ਉਹਨਾਂ ਨੂੰ ਕੋਈ ਜਿੱਤ ਕੇ ਲਿਆਵੇ ਤੁਹਾਡੇ ਵਿੱਚੋਂ, ਕੋਈ ਵੀ ਨਹੀਂ ਇਹ ਦਲੇਰੀ ਕਰਦਾ, ਕੋਈ ਵੀ ਹਿੰਮਤ ਨਹੀਂ ਕਰਦਾ।
ਸਵਈਆ ਜਾਂ ਸੁਣ ਭੰਗਰ ਨਾਥ ਉੱਠਿਓ ਮੁਝ ਆਇਸ ਦੇਹੋ ਬਲੋਕਹੁ ਜਾਈ,
ਜਦੋਂ ਗੋਰਖ ਨਾਥ ਨੇ ਆਪਣੇ ਚੇਲਿਆਂ ਨੂੰ ਵੰਗਾਰਿਆ ਹੈ ਇਹਨਾਂ ਦੇ ਵਿੱਚੋਂ, ਫਿਰ ਭੰਗਰ ਨਾਥ ਜਿਹੜਾ ਹੈ ਉਹ ਉੱਠਿਆ ਹੈ। ਇਹ ਭੰਗਰ ਨਾਥ ਉਹ ਹੀ ਹੈ ਜਿਹਨੇ ਬਾਅਦ ਵਿੱਚ ਸਾਧ ਸੰਗਤ ਜੀ ਅਚਲ ਸਾਹਿਬ ਪੁੱਛੇ ਜੋਗੀ ਭੰਗਰ ਨਾਥ ਤੋਹੇ ਦੁੱਧ ਵਿੱਚ ਕਿਉਂ ਕਾਜੀ ਪਾਈ, ਉਹ ਕਹਿੰਦਾ ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ, ਬਾਬਾ ਆਖੇ ਭੰਗਰ ਨਾਥ ਤੇਰੀ ਮਾਓ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤਿਓਨ ਭਾਏ ਸੁਚੱਜੈ ਭਾਏ ਕੁਚੱਜੇ ਫੁੱਲ ਸੜਾਹੀ। ਉੱਥੇ ਸਾਧ ਸੰਗਤ ਜੀ ਇਹ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਨੇ ਗਾਲ ਕੱਢੀ ਹੈ ਵੀ ਤੇਰੀ ਮਾਓ ਕੁਚੱਜੀ ਆਹੀ, ਉਹਦਾ ਅਰਥ ਪਤਾ ਕੀ ਬਣਦਾ, ਧਰਮ ਦੇ ਖੇਤਰ ਵਿੱਚ ਜਿਹੜਾ ਗੁਰੂ ਹੁੰਦਾ ਨਾ ਉਹ ਮਾਂ ਹੁੰਦੀ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ, ਮਹਾਰਾਜ ਪਾਤਸ਼ਾਹ ਇਹ ਨਹੀਂ ਹੈ ਕਿ ਜਨਮ ਦੇਣ ਵਾਲੀ ਮਾਂ ਨੂੰ ਗਾਲ ਕੱਢ ਰਹੇ, ਮਹਾਰਾਜ ਕਹਿ ਰਹੇ ਤੇਰਾ ਗੋਰਖ ਗੁਰੂ ਜਿਹੜਾ ਨਾ ਤੇਰਾ ਗੋਰਖ ਰੂਪ ਮਾਂ ਉਹ ਕੁਚੱਜਾ ਹੈ, ਉਹਨੇ ਤੈਨੂੰ ਆਪਣਾ ਹਿਰਦਾ ਰੂਪ ਭਾਂਡਾ ਸਾਫ ਕਰਨ ਦਾ ਤਰੀਕਾ ਹੀ ਨਹੀਂ ਦੱਸਿਆ, ਜਦੋਂ ਭਾਂਡਾ ਹੀ ਸਾਫ ਨਾ ਹੋਵੇ ਤੇ ਫਕੀਰੀ ਰੂਪ ਦੁੱਧ ਜਿਹੜਾ ਉਹ ਤੇ ਫੁੱਟ ਹੀ ਜਾਣਾ ਹੈ। ਸਤਿਗੁਰੂ ਮਹਾਰਾਜ ਨੇ ਉੱਥੇ ਇਹਨਾਂ ਦੀ ਤਸੱਲੀ ਕਰਵਾਈ ਸੀ, ਅਚਲ ਸਾਹਿਬ ਉਹੀ ਭੰਗਰ ਨਾਥ ਹੈ, ਅਜੇ ਮਲਾਪ ਸਮੇਰ ਪਰਬਤ ਤੇ ਹੋ ਰਿਹਾ, ਇਤਿਹਾਸ ਇੱਥੇ ਚੱਲ ਰਿਹਾ, ਬਾਅਦ ਵਿੱਚ ਇਹਨਾਂ ਨੇ ਨਾਨਕ ਮਤਾ ਸਾਹਿਬ ਵੀ ਮਿਲਣਾ ਹੈ, ਰੀਠਾ ਸਾਹਿਬ ਵੀ ਮਿਲਣਾ ਹੈ, ਅਚਲ ਸਾਹਿਬ ਵੀ ਮਿਲਣਾ ਹੈ। ਇਹ ਭੰਗਰ ਨਾਥ ਗੋਰਖ ਨੂੰ ਕਹਿੰਦਾ ਵੀ ਮੈਂ ਜਾਂਦਾ ਹਾਂ ਜਿੱਤਣ ਦੇ ਵਾਸਤੇ।
ਉਹ ਸਮਰਥ ਅਰੇ ਹਮਰੇ ਸੰਗ ਜਾਂ ਕਲ ਕਾਲ ਨਾ ਦੇਤ ਦਿਖਾਈ,
ਕਹਿੰਦਾ ਇਸ ਕਲਯੁਗ ਦੇ ਸਮੇਂ ਵਿੱਚ ਮੈਨੂੰ ਤਾਂ ਭੰਗਰ ਨਾਥ ਕਹਿੰਦਾ ਕੋਈ ਐਸਾ ਸਮਰੱਥ ਨਹੀਂ ਦਿਸਦਾ ਜਿਹੜਾ ਮੇਰੇ ਅੱਗੇ ਅੜ ਸਕੇ, ਮੇਰੇ ਨਾਲ ਬਹਿਸ ਕਰ ਸਕੇ।
ਤੋ ਹਟਾਏ ਕਹਿ ਪਾਛੇ ਉਠਾਏ ਹੋ ਨਾਤਰ ਆਨੋਗੇ ਪਾਏ ਲਗਾਈ,
ਜਾਂ ਤਾਂ ਕਹਿੰਦਾ ਵਿਚਾਰਾਂ ਦੇ ਵਿੱਚ ਹਰਾ ਕੇ ਤੇ ਸਮੇਰ ਪਰਬਤ ਤੋਂ ਪਿੱਛੇ ਮੋੜ ਕੇ ਆਵਾਂਗਾ, ਨਹੀਂ ਤੇ ਮੈਂ ਆਪਣਾ ਸੇਵਕ ਬਣਾ ਕੇ ਤੁਹਾਡੇ ਕੋਲ ਲੈ ਕੇ ਆਵਾਂਗਾ।
ਤਾਰਨ ਤੋਰਨ ਕੀ ਸ਼ਕਤੀ ਮਮ ਕੋ ਬਪੁਰਾ ਨਰ ਧੀਰ ਤਰਾਈ,
ਇਹ ਕਹਿੰਦਾ ਵੀ ਮੈਂ ਤਾਂ ਤਾਰਿਆਂ ਨੂੰ ਤੋੜਨ ਦੀ ਜਿਹੜੀ ਉਹ ਸਮਰੱਥਾ ਰੱਖਦਾ ਹਾਂ। ਇਹ ਬਚਨ ਭਾਈ ਗੁਰਦਾਸ ਜੀ ਨੇ ਜ਼ਿਕਰ ਵੀ ਕੀਤਾ ਕਿ ਤਾਰੇ ਤੋੜੇ ਭੰਗਰ ਨਾਥ ਇੱਕ ਚੜ੍ਹ ਮਿਰਗਾਣੀ ਜਲ ਤਰ ਜਾਈ, ਇਹਨੇ ਤਾਰਿਆਂ ਨੂੰ ਤੋੜਨ ਦੀ ਵਿਦਿਆ ਹਾਸਲ ਕੀਤੀ ਹੋਈ ਸੀ, ਇਹ ਸਾਰੀਆਂ ਇਹਨਾਂ ਦੇ ਕੋਲ ਵਿਦਿਆ ਸੀ ਸਾਧ ਸੰਗਤ ਜੀ। ਤੋਂ ਇਸ ਪ੍ਰਕਾਰ ਇਹ ਕਹਿੰਦਾ ਵੀ ਮੈਂ ਤਾਂ ਤਾਰੇ ਤੋੜ ਲੈਂਦਾ ਹਾਂ ਤੇ ਕੋਈ ਮਨੁੱਖ ਕੀ ਹੈ ਜਿਹੜਾ ਮੇਰੇ ਅੱਗੇ ਕੋਈ ਧੀਰਜ ਧਾਰ ਕੇ ਰੁਕ ਸਕੇ ਤੇ ਅੜ ਸਕੇ।
ਸਵਈਆ ਗੋਰਖ ਆਇਸ ਦੇਤ ਭਇਓ ਤੁਮ ਜੀਤੋ ਜਾਏ ਕੈ ਬਾਦ ਉਚਾਰੋ।
ਗੋਰਖ ਨੇ ਆਗਿਆ ਦੇ ਦਿੱਤੀ ਤੇ ਆਖਿਆ ਵੀ ਚੰਗਾ ਤੂੰ ਫਿਰ ਜਾ ਤੇ ਜਾ ਕੇ ਜਿੱਤ ਕੇ ਆ ਸ਼੍ਰੀ ਨਾਨਕ ਨੂੰ।
ਬੋਲਣ ਮੈਂ ਸਭ ਭਾਂਤ ਪ੍ਰਵੀਨ ਹੋ ਪੰਥ ਮੈਂ ਅੰਨ ਹੋ ਜੈਸ ਨਿਹਾਰੋ।
ਇਹ ਕਹਿੰਦਾ ਵੀ ਮੈਨੂੰ ਤਾਂ ਪਤਾ ਪੁੱਤਰ ਭੰਗਰ ਨਾਥ ਤੂੰ ਗੱਲਾਂ ਬਾਤਾਂ ਦੇ ਵਿੱਚ ਬੜਾ ਪ੍ਰਵੀਨ ਹੈ ਸੁਜਾਨ ਹੈ ਇਸ ਕਰਕੇ ਤੂੰ ਜਾ ਤੇ ਸ਼੍ਰੀ ਨਾਨਕ ਸਾਹਿਬ ਨੂੰ ਆਪਣੇ ਪੰਥ ਯੋਗ ਮਤ ਦੇ ਵਿੱਚ ਰਲਾ ਕੇ ਲੈ ਕੇ ਆ।
ਸ਼ੋਨ ਪ੍ਰਸੰਨ ਸੁਣੀ ਗਰਬ ਉਰ ਭੰਗਰ ਤੂਰਨ ਕੀਨ ਪ੍ਰਧਾਰੋ।
ਜਦੋਂ ਆਪਣੇ ਗੁਰੂ ਤੋਂ ਆਪਣਿਆਂ ਕੰਨਾਂ ਵਿੱਚ ਪ੍ਰਸੰਸਾ ਸੁਣ ਲਈ ਤੇ ਭੰਗਰ ਨਾਥ ਜਿਹੜਾ ਸੀਗਾ ਗਰਬਿਓ ਉਹ ਹੋਰ ਹੰਕਾਰ ਦੇ ਵਿੱਚ ਆ ਗਿਆ ਤੇ ਫਿਰ ਇਹ ਜਲਦੀ ਚੱਲ ਪਿਆ ਹੈ ਉਸ ਪਾਸੇ ਵੱਲ ਨੂੰ ਜਿੱਧਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਰਾਜੇ ਨੇ।
ਮੂਰਖ ਭੇਦ ਨਾ ਜਾਣਤ ਜਾ ਨਿਗਮਾਗਮ ਕੋ ਇਹ ਰੂਪ ਅਧਾਰੋ।
ਕਵੀ ਸੰਤੋਖ ਸਿੰਘ ਸਾਹਿਬ ਇਤਿਹਾਸ ਲਿਖਦੇ ਲਿਖਦੇ ਕਹਿੰਦੇ ਆ ਇਹ ਮੂਰਖ ਭੰਗਰ ਨਾਥ ਇਹ ਜਾਣਦਾ ਹੀ ਨਹੀਂ ਕਿ ਆਗਮ ਨਿਗਮ ਦੇ ਕਰਤਾ ਬਲਕਿ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਤੇ ਸੁਰਸਤੀ ਵਰਗੀਆਂ ਵਿਦਿਆ ਦੀਆਂ ਦੇਵੀਆਂ ਜਿਸ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਰੋੜਾਂ ਹੀ ਆ ਕੇ ਸਜਦਾ ਕਰਦੀਆਂ ਉਹ ਜਾਣਦਾ ਨਹੀਂ ਕਿ ਉਹ ਗੁਰੂ ਨਾਨਕ ਸਾਹਿਬ ਅੱਗੇ ਆਏ ਹੋਏ ਹਨ।
ਸ੍ਰੀ ਗੁਰੂ ਜੀ ਗਾਮਣੇ ਇਤ ਆਗੇ ਕੋ ਮੰਦ ਹੀ ਮੰਦ ਸੋ ਚਾਲ ਸੁਹਾਈ।
ਧੰਨ ਗੁਰੂ ਨਾਨਕ ਸਾਹਿਬ ਵੀ ਉਸੇ ਜਗ੍ਹਾ ਤੇ ਟਿਕੇ ਹੋਏ ਨਹੀਂ ਹੈ। ਭਾਈ ਬਾਲਾ ਜੀ ਸੁਣਾਉਂਦਾ ਹੈ ਕਿ ਦੂਸਰੇ ਸਿੱਧ ਦੇ ਆਉਂਦਿਆਂ ਤੱਕ ਸਤਿਗੁਰੂ ਜੀ ਸੁਮੇਰ ਪਰਬਤ ਦੀ ਉੱਪਰ ਚੜਾਈ ਨੂੰ ਹੋਰ ਅੱਗੇ ਚੜ ਜਾਂਦੇ ਨੇ। ਮੰਦ ਹੀ ਮੰਦ ਸੁੰਦਰ ਹੌਲੀ ਹੌਲੀ ਸੋਹਣੀ ਚਾਲ ਚੱਲਦੇ ਚੱਲਦੇ ਸਤਿਗੁਰੂ ਪਾਤਸ਼ਾਹ ਜੀ ਹੋਰ ਅੱਗੇ ਸੁਮੇਰ ਪਰਬਤ ਵੱਲ ਦੀ ਚੜਾਈ ਵੱਲ ਨੂੰ ਜਾ ਪਹੁੰਚੇ ਹਨ।
ਉੱਚੇ ਗਏ ਜਬ ਹੀ ਬਹੁਤੇ ਮਰਦਾਨੇ ਤਬੈ ਮੁਖ ਬਾਣੀ ਅਲਾਈ।
ਜਦੋਂ ਸਤਿਗੁਰੂ ਮਹਾਰਾਜ ਸੁਮੇਰ ਪਰਬਤ ਦੇ ਪਹਾੜ ਦੇ ਬਹੁਤ ਉੱਪਰ ਚਲੇ ਗਏ ਭਾਈ ਮਰਦਾਨਾ ਜੀ ਨੇ ਆਲਾ ਦੁਆਲਾ ਦੇਖ ਕੇ ਕੁਦਰਤ ਦਾ ਇਹ ਦ੍ਰਿਸ਼ ਦੇਖ ਕੇ ਇੱਕ ਬੇਨਤੀ ਕੀਤੀ ਹੈ।
ਦੇਖ ਰਹੇ ਹੋ ਨਿਜ ਲੋਚਨ ਸੰਗ ਮਯੰਕ ਅਵੈ ਨਹਿ ਦੇਤ ਦਿਖਾਈ।
ਸਤਿਗੁਰੂ ਮਹਾਰਾਜ ਜੀ ਉਹ ਜਿਹੜਾ ਮਯੰਕ ਹੈ ਚੰਦਰਮਾ ਦਾ ਨਾਮ ਹੈ ਉਹ ਮਹਾਰਾਜ ਜੀ ਕਿਸੇ ਪਾਸੇ ਉੱਪਰ ਨਜ਼ਰ ਹੀ ਨਹੀਂ ਆਉਂਦਾ ਆਕਾਸ਼ ਵਿੱਚ।
ਉੱਪਰ ਹੈ ਕਿ ਨਹੀਂ ਇਸ ਥਾਨ ਕਹਾਂ ਲਗ ਜਾਵਹੁ ਦੇਹੁ ਬਤਾਈ।
ਮਹਾਰਾਜ ਜੀ ਹੁਣ ਆਕਾਸ਼ ਵਿੱਚ ਉੱਪਰ ਚੰਦਰਮਾ ਹੈਗਾ ਵੀ ਹੈ ਕਿ ਨਹੀਂ ਹੈਗਾ ਇਸ ਜਗ੍ਹਾ ਤੇ ਮਹਾਰਾਜ ਜੀ ਜਿਸ ਤਰ੍ਹਾਂ ਹੈ ਉਹ ਦੱਸੋ ਬਤਾ ਦਿਓ ਕਿਰਪਾ ਕਰਕੇ।
ਸੁਣ ਕੈ ਗੁਣ ਐਨ ਭਨੇ ਮੁਖ ਬੈਨ ਰਹੇ ਹੋ ਪਤ ਰਹਿਣ ਸੋ ਨੀਚੇ ਹਮਾਰੇ।
ਸੁਣ ਕਰਕੇ ਗੁਣਾਂ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸੋਹਣੇ ਮੁਖੜੇ ਤੋਂ ਬਚਨ ਉਚਾਰਿਆ ਕਿ ਭਾਈ ਮਰਦਾਨਾ ਤੇ ਭਾਈ ਬਾਲਾ ਆਪਾਂ ਆ ਗਏ ਹਾਂ ਕਾਫੀ ਉੱਚੇ ਸੁਮੇਰ ਪਰਬਤ ਤੇ ਤੇ ਉਹ ਜਿਹੜੇ ਪੱਛਮ ਦੀ ਦਿਸ਼ਾ ਵੱਲ ਨੂੰ ਇਹ ਜਿਹੜਾ ਚੰਦਰਮਾ ਹੈ ਤੇ ਸੂਰਜ ਹੈ ਉਹ ਨੀਵੇਂ ਰਹਿ ਗਏ ਹਨ ਉਹ ਅਸਤ ਹੁੰਦੇ ਜਾ ਰਹੇ ਹਨ।
ਜੁਗ ਸੂਰਜ ਚੰਦ ਪ੍ਰਕਾਸ਼ਕ ਜੇ ਜਗ ਨੈਣ ਤਰੇ ਕਰ ਲਿਹੋ ਨਿਹਾਰੇ।
ਸੂਰਜ ਤੇ ਚੰਦਰਮਾ ਜਿੱਥੇ ਪ੍ਰਕਾਸ਼ ਰਹੇ ਨੇ ਜੇ ਤੂੰ ਦੇਖਣੇ ਹੈ ਤੇ ਉੱਪਰ ਵੱਲ ਨੂੰ ਨਾ ਦੇਖ ਐ ਨੀਵੇਂ ਪਾਸੇ ਵੱਲ ਨੂੰ ਦੇਖ ਇਧਰ ਨੂੰ ਨੈਣ ਕਰਕੇ ਤੇ ਤੂੰ ਸੂਰਜ ਤੇ ਚੰਦ ਦੇਖ ਲੈਣਾ ਕਰ।
ਹੁਣ ਔਰੰਗ ਸਥਾਨ ਜੋ ਬੂਝਤ ਉੱਪਰ ਹੈ ਵਹ ਹੂਰੇ ਅਨੇਕ ਪ੍ਰਕਾਰੇ।
ਮਹਾਰਾਜ ਪਾਤਸ਼ਾਹ ਨੇ ਬਤਾਇਆ ਫਰਮਾਇਆ ਹੈ ਕਿ ਬਾਕੀ ਜਿਹੜੇ ਸਥਾਨ ਤੋਂ ਪਹਿਲਾਂ ਪੁੱਛਦਾ ਸੀ ਉਹ ਭਾਈ ਮਰਦਾਨਿਆਂ ਉਹ ਉੱਪਰ ਹਨ ਅਜੇ ਉੱਪਰ ਆਪਾਂ ਜਾਣਾ ਹੈ ਉਹ ਅਸਥਾਨ ਉੱਪਰ ਹਨ।
ਜਹ ਮੇਰ ਕੋ ਸੇਖਰ ਸਿੱਧ ਰਹਿ ਤਹਿ ਹੈ ਸ਼ਕਤੀ ਜਿਨ ਬੀਚ ਉਦਾਰੇ।
ਜਿਸ ਥਾਂ ਦੇ ਉੱਤੇ ਇਸ ਸੁਮੇਰ ਪਰਬਤ ਤੇ ਸਿੱਧ ਰਹਿੰਦੇ ਨੇ ਉਹ ਵੀ ਜਗ੍ਹਾ ਜਿਹੜੀ ਹੈ ਉੱਪਰ ਹੈ ਜਿੱਥੇ ਇਹਨਾਂ ਨੇ ਆਪਣਾ ਟਿਕਾਣਾ ਤੇ ਇੱਕ ਪ੍ਰਕਾਰ ਦਾ ਡੇਰਾ ਹੀ ਬਣਾਇਆ ਹੋਇਆ ਹੈ ਉਹ ਵੀ ਜਗ੍ਹਾ ਜਿਹੜੀ ਹੈ ਪਾਤਸ਼ਾਹ ਨੇ ਫਰਮਾਇਆ ਕਿ ਉਹ ਉੱਪਰ ਹੈ। ਅਤੇ
ਕਾਕਬ ਸੁੰਡ ਤੇ ਆਦਰ ਕੀ ਸੁਰ ਤਾਂ ਦਰਸੋ ਸੁਣੀਏ ਮਰਦਾਨਾ।
ਤੇ ਕਾਗ ਪਸੁੰਡ ਨਾਮ ਦਾ ਜਿਹੜਾ ਤਪਸਵੀ ਰਿਖੀ ਹੈ ਉਹਦੀ ਜਗ੍ਹਾ ਜਿਹੜੀ ਹੈ ਉਹ ਵੀ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਉਹ ਉੱਪਰ ਹੈ। ਤੇ ਹੋਰ ਵੀ ਰਿਖੀਸ਼ਰ ਹੋਰ ਵੀ ਭਗਤੀ ਕਰ ਰਹੇ ਤਪੱਸਿਆ ਕਰ ਰਹੇ ਉਹ ਵੀ ਉੱਪਰ ਹਨ ਹੇ ਮਰਦਾਨਿਆ।
ਤੂੰ ਪ੍ਰਹਿਲਾਦ ਬੜੇ ਜਨ ਦਤ ਸੋ ਊਰਦ ਸੋਹਤ ਸੁੰਦਰ ਥਾਨਾ।
ਇਸੇ ਪ੍ਰਕਾਰ ਜਿਹੜੇ ਉਹਨਾਂ ਭਗਤਾਂ ਦੇ ਅਸਥਾਨ ਬਣੇ ਨੇ ਪ੍ਰਹਿਲਾਦ ਭਗਤ ਦਾ ਧਰੂ ਭਗਤ ਦਾ ਤੇ ਦੱਤਾਤ੍ਰੇਓ ਭਗਤ ਦਾ ਊਰਦ ਸੋਹਤ ਸੁੰਦਰ ਥਾਨਾ ਉਹ ਵੀ ਉੱਚੇ ਥਾਂ ਤੇ ਸੋਹਣੇ ਸੁੰਦਰ ਥਾਂ ਜਿਹੜੇ ਉਹ ਸੋਭਾ ਪਾ ਰਹੇ ਹਨ।
ਮੰਦ ਹੈ ਮੰਦ ਚਲੇ ਤਹਿ ਕੋ ਮਨ ਸਿੱਧਨ ਕੇ ਬਹੁਤਾ ਅਭਿਮਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੰਦਰ ਹੌਲੀ ਹੌਲੀ ਗਤੀ ਵਿੱਚ ਅੱਗੇ ਨੂੰ ਜਾਈ ਜਾ ਰਹੇ ਨੇ ਉਹਨਾਂ ਸਿੱਧਾਂ ਦੇ ਮਨ ਦਾ ਹੰਕਾਰ ਜਿਹੜਾ ਹੈ ਉਹਨੂੰ ਦਲਮਲ ਕਰਨ ਦੇ ਵਾਸਤੇ।
ਦੇਹ ਮਿਟਾਏ ਭਲੇ ਭਗਵਾਏ ਬਖਾਨਿਤ ਤਾਸ਼ਿਨ ਜੌਂਗਤ ਦਾਨਾ।
ਸਤਿਗੁਰੂ ਮਹਾਰਾਜ ਨੇ ਫਰਮਾਇਆ ਕਿ ਆਪਾਂ ਇਹਨਾਂ ਦੇ ਜਿਹੜਾ ਮਨ ਦਾ ਗਰੂਰ ਹੈ ਨਾ ਬਾਲਿਆ ਮਰਦਾਨਿਆ, ਇਹ ਜਿਹੜਾ ਹੈ ਇਹ ਕੱਢ ਦੇਣਾ ਤੇ ਇਹਨਾਂ ਨੂੰ ਸਿੱਧੇ ਰਸਤੇ ਜਿਹੜਾ ਹੈ ਇਹ ਪਾ ਦੇਣਾ ਹੈ। ਭਾਈ ਬਾਲਾ ਜੀ ਸੁਣਾ ਰਿਹਾ ਕਿ ਮੁਕਤੀ ਦੇ ਦਾਤਾ ਸਤਿਗੁਰੂ ਜੀ ਇਸ ਤਰ੍ਹਾਂ ਸਾਨੂੰ ਬਚਨ ਸੁਣਾਈ ਜਾ ਰਹੇ ਸੀ, ਅਸੀਂ ਉਹਨਾਂ ਦੇ ਬਚਨ ਜਿਹੜੇ ਹੈ ਉਹ ਸੁਣੀ ਜਾ ਰਹੇ
ਸਾਂਗਰ ਸੁਆਏ ਮੁਖ ਬਚਨ ਅਲਾਏ।
ਭੰਗਰ ਨਾਥ ਆ ਗਿਆ ਤੇ ਇਹ ਬੋਲੀ ਬੜੀ ਭੈੜੀ ਬੋਲਦਾ ਸੀਗਾ ਜਦੋਂ, ਲੇਕਿਨ ਇਹਨੂੰ ਸਤਿਗੁਰੂ ਜੀ ਅੱਗਿਓਂ ਝਾੜਦੇ ਹੁੰਦੇ ਸੀ ਤੇ ਫਿਰ ਇਹ ਤੜਫਦਾ ਵੀ ਬਹੁਤ ਜ਼ਿਆਦਾ ਹੁੰਦਾ ਸੀ। ਇਸ ਕਰਕੇ ਭੰਗਰ ਨਾਥ ਆਇਆ ਤੇ ਸਤਿਗੁਰੂ ਮਹਾਰਾਜ ਜੀ ਨੂੰ ਇਹ ਬੜੇ ਰੁੱਖੇ ਲਫਜ਼ਾਂ ਦੇ ਨਾਲ ਸੰਬੋਧਨ ਕਰਦਾ ਹੈ।
ਮਾਈ ਮੁੰਡੇ ਕਹਾਂ ਜਾਏ ਤੋਹੇ ਗਮ ਤਾਂ ਨਾ ਜਾਣ ਕੋ।
ਇਹ ਗਲਤ ਅੱਖਰਾਂ ਦੇ ਨਾਲ ਸੰਬੋਧਨ ਕਰਦਾ ਪਾਤਸ਼ਾਹ ਨੂੰ ਤੇ ਕਹਿੰਦਾ ਵੀ ਕਿੱਥੇ ਜਾ ਰਿਹਾ ਹੈ ਤੂੰ ਉੱਪਰ ਵੱਲ ਨੂੰ, ਉਥੋਂ ਤੱਕ ਤੇਰੇ ਵਿੱਚ ਜਾਣ ਦੀ ਗਮਤਾ ਤੇ ਸ਼ਕਤੀ ਨਹੀਂ ਹੈਗੀ।
ਆਗੇ ਦੁੱਖ ਪਾਏ ਜੈ ਹੈ ਪ੍ਰਾਣ ਕੋ ਗਵਾਏ।
ਜੇ ਤੂੰ ਅੱਗੇ ਜਾਏਗਾ ਤੇ ਤੇਰੇ ਪ੍ਰਾਣ ਹੀ ਗਵਾਚ ਜਾਣਗੇ ਔਰ ਬੜਾ ਦੁੱਖ ਪ੍ਰਾਪਤ ਕਰੇਗਾ।
ਕੋ ਸਕੈ ਨਾ ਬਚਾਏ ਹੱਠ ਕੀ ਜੈ ਨਹਿ ਮਾਨ ਕੋ।
ਤੈਨੂੰ ਕੋਈ ਬਚਾ ਨਹੀਂ ਸਕੇਗਾ, ਇਸ ਵਾਸਤੇ ਹੱਠ ਨਾ ਕਰ ਪਈ, ਮੈਂ ਉੱਪਰ ਜਾਣਾ ਹੀ ਜਾਣਾ ਹੈ ਸਿੱਧਾਂ ਦੇ ਸਥਾਨ ਤੇ।
ਆਗੇ ਚੱਲ ਬੇ ਕੀ ਚਾਹੇ ਗੋਰਖ ਕੋ ਗੁਰੂ ਕਰੋ।
ਹੁਣ ਜਿਹੜੀ ਰਮਜ ਇਹਨਾਂ ਨੇ ਮਾਰਨੀ ਹੁੰਦੀ ਗੱਲ ਤਾਂ ਉੱਥੇ ਲਿਆਉਣੀ ਹੁੰਦੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਬੜੇ ਬੜੇ ਸੂਰ ਬੀਰ ਹੱਠੀ ਜਪੀ ਨਾਮ ਦੇ ਰਸੀਏ ਯੋਧਿਆਂ ਨੂੰ ਜਦੋਂ ਇਸਲਾਮਕ ਬਾਦਸ਼ਾਹ ਨੇ ਕੈਦ ਕਰ ਲੈਣਾ ਤੇ ਗੱਲ ਉੱਥੇ ਹੀ ਲਿਆਉਣੀ ਹੁੰਦੀ ਸੀ ਉਹਨਾਂ ਨੇ ਵੀ ਇਸਲਾਮ ਕਬੂਲ ਕਰ ਲਓ। ਇਹ ਵੀ ਜਿਹੜੇ ਹੈ ਇਸ ਪ੍ਰਕਾਰ ਉਹ ਵੀ ਇਹੀ ਕਹਿੰਦੇ ਸੀ ਕਿ ਸਾਡੇ ਧਰਮ ਦੇ ਵਿੱਚ ਆ ਜਾਓ, ਤੇ ਇੱਧਰ ਜਿਹੜੇ ਹੈ ਇਹ ਵੀ ਗੱਲ ਉੱਥੇ ਹੀ ਲਿਆਉਂਦੇ ਆ। ਉਹ ਕਹਿੰਦਾ ਵੀ ਜੇ ਫਿਰ ਤੂੰ ਉੱਪਰ ਨੂੰ ਜਾਣਾ ਸੁਮੇਰ ਪਰਬਤ ਵੱਲ ਨੂੰ ਤੇ ਗੋਰਖ ਕੋ ਗੁਰੂ ਕਰੋ, ਸਾਡਾ ਜਿਹੜਾ ਗੁਰੂ ਹੈ ਗੋਰਖ ਹੈ ਉਹਨੂੰ ਤੂੰ ਗੁਰੂ ਮੰਨ ਲੈ ਤੇ ਇਸ ਤਰ੍ਹਾਂ ਗੁਰ ਦੀਖਿਆ ਲੈ ਕੇ ਤੇ ਯੋਗ ਧਾਰਨ ਕਰ ਲੈ।
ਸੇਵਕ ਹੈ ਜਾ ਕੇ ਬਹੁ ਦੇਤ ਮਨ ਗਿਆਨ ਕੋ।
ਜਿਹੜੇ ਕਹਿੰਦਾ ਸੇਵਕ ਨੇ ਨਾ ਗੋਰਖ ਨਾਥ ਦੇ ਉਹਨਾਂ ਨੂੰ ਬੜਾ ਗਿਆਨ ਦਿੰਦਾ ਹੈ ਗੋਰਖ ਨਾਥ।
ਪਾਸੇ ਹਟ ਜਾਈਏ ਨਾ ਤੋ ਗੁਰੂ ਕਰ ਲਈਏ ਆਬ।
ਇਹ ਭੰਗਰ ਨਾਥ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਹਿੰਦਾ ਜਾਂ ਤਾਂ ਪਿੱਛੇ ਹਟ ਜਾ ਮੈਦਾਨੀ ਇਲਾਕਿਆਂ ਵੱਲ ਨੂੰ ਵਾਪਸ ਮੁੜ ਜਾ ਤੇ ਜਾਂ ਫਿਰ ਸਾਡੇ ਗੋਰਖ ਗੁਰੂ ਨੂੰ ਜਿਹੜਾ ਉਹਨੂੰ ਗੁਰੂ ਧਾਰਨ ਕਰ ਲੈ ਯੋਗ ਮਤ ਧਾਰਨ ਕਰ ਲੈ।
ਦੋ ਮੈਂ ਏਕ ਕਹੀਏ ਜੇ ਤੂੰ ਚਾਹੇ ਨੇ ਜੋ ਪ੍ਰਾਣ ਕੋ।
ਜੇ ਕਹਿੰਦਾ ਏਡੀ ਵੱਡੀ ਧਮਕੀ ਦੇਈ ਜਾ ਰਿਹਾ ਸਤਿਗੁਰੂ ਮਹਾਰਾਜ ਨੂੰ, ਕਹਿੰਦਾ ਜੇ ਤੂੰ ਆਪਣੇ ਪ੍ਰਾਣ ਚਾਹੁੰਦਾ ਹੈ ਇਹਨਾਂ ਦੋਵਾਂ ਮੇਰੀਆਂ ਗੱਲਾਂ ਵਿੱਚੋਂ ਇੱਕ ਗੱਲ ਜ਼ਰੂਰ ਮੰਨ ਲੈ, ਜਾਂ ਗੋਰਖ ਨੂੰ ਗੁਰੂ ਧਾਰਨ ਕਰ ਲੈ ਤੇ ਜਾਂ ਫਿਰ ਵਾਪਸ ਮੁੜ ਜਾ।
ਮਨਸਾ ਹੈ ਮਾਈ ਤਾਂ ਕੋ ਮੂੰਡ ਹੈ ਮੁੰਡਾਈ।
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਫਰਮਾਇਆ ਕਿ ਇਹ ਜਿਹੜੀ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਭਾਈ ਜਿਹੜੀ ਮਨਸਾ ਆਸਾ ਦੀ ਤੂੰ ਗੱਲ ਕਰਦਾ ਹੈ, ਇਹ ਜਿਹੜੀ ਮਨਸਾ ਆਸਾ ਰੂਪ ਮਾਈ ਹੈ ਨਾ, ਅਸੀਂ ਤਾਂ ਇਹਦਾ ਪਹਿਲਾਂ ਜਿਹੜਾ ਉਹ ਸਿਰ ਮੁੰਨ ਘੱਤਿਆ ਹੋਇਆ ਹੈ। ਇਹ ਉਹ ਫਕੀਰੀ ਭਾਸ਼ਾ ਹੈ ਜਿਹੜੀ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਨੇ ਵਰਤੀ ਹੋਈ ਹੈ। ਇਹਨਾਂ ਨੇ ਨੱਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕਹਿ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਬੇਸ਼ੱਕ ਉਹ ਸਮਝਾਉਣ ਵਾਸਤੇ ਫਿਰ ਇੱਦਾਂ ਹੀ ਦੱਸਦੇ ਆ, ਇੱਦਾਂ ਸਮਝਾਉਣਾ ਪੈਂਦਾ ਵੀ ਇੱਕ ਇਸਤਰੀ ਜਿਹੜੀ ਸੀ ਉਹ ਮਾਇਆ ਦਾ ਰੂਪ ਧਾਰ ਕੇ ਆਈ ਤੇ ਕਬੀਰ ਸਾਹਿਬ ਨੇ ਆਖਿਆ ਕਮਾਲਿਆ ਲਿਆਓ ਇੱਥੋਂ ਕੈਂਚੀ, ਕੈਂਚੀ ਲਿਆਂਦੀ ਤੇ ਗੁੱਤ ਵੀ ਮੁੰਨਤੀ, ਕੰਨ ਵੀ ਕੱਟ ਤੇ ਨੱਕ ਵੀ ਵੱਢ ਦਿੱਤਾ। ਇਹ ਤਰੀਕਾ ਹੈ ਸਮਝਾਉਣ ਦਾ। ਅਸਲੀਅਤ ਇਹ ਅਧਿਆਤਮਕ ਜਿਹੜੀ ਹੈ ਇਹ ਅਵਸਥਾ ਹੈ ਤੇ ਅਧਿਆਤਮਕ ਅਵਸਥਾ ਦੀਆਂ ਉੱਪਰਲੀਆਂ ਬੁਲੰਦੀਆਂ ਨੂੰ ਛੂਹਣਾ ਤੇ ਜਿਹੜਾ ਉਹਦੇ ਨਾਲ ਵਾਧੂ ਜਿਹੜੀਆਂ ਸ਼ਾਖਾ ਵਧੀਆਂ ਬਿਰਤੀ ਦੇ ਵਿੱਚ ਲੰਬੀ ਗੁੱਤ ਦੀ ਤਰ੍ਹਾਂ, ਉੱਚੇ ਨੱਕ ਦੀ ਤਰ੍ਹਾਂ, ਵਾਧੂ ਕੰਨਾਂ ਦੀ ਤਰ੍ਹਾਂ, ਉਹ ਸਭ ਕੁਛ ਨੂੰ ਜਿਹੜਾ ਭਗਤੀ ਰੂਪ ਕੈਂਚੀ ਦੇ ਨਾਲ ਜਿਹੜਾ ਉਹ ਕੱਟ ਦੇਣਾ ਹੈ। ਇੱਥੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਵੀ ਇਹ ਜਿਹੜੀ ਮਨਸਾ ਤੇ ਆਸਾ ਰੂਪ ਮਾਈ ਹੈ ਇਹਦਾ ਤਾਂ ਅਸੀਂ ਪਹਿਲਾਂ ਹੀ ਸਿਰ ਜਿਹੜਾ ਹੈ ਉੱਪਰੋਂ ਮੁੰਨਿਆ ਹੋਇਆ, ਭਾਵ ਅੰਦਰੇ ਅੰਦਰੋਂ ਅਸੀਂ ਇਹ ਸਭ ਕੁਝ ਖਤਮ ਕੀਤਾ ਹੋਇਆ ਹੈ।
ਹੁਣ ਮਾਈ ਹੂ ਕੀ ਮਾਈ ਸੰਗ ਤਜਾ ਨਾ ਸੰਭਾਰਿਆ।
ਪਾਤਸ਼ਾਹ ਕਹਿੰਦੇ ਫਿਰ ਇਸ ਆਸਾ ਮਨਸਾ ਜਿਹੜੀ ਮਾਈ ਹੈ ਇਹਦੀ ਮਾਈ ਪਿੱਛੇ ਜਿਹੜੀ ਤ੍ਰਿਸ਼ਨਾ ਹੈ ਇਹਦੀ ਮਾਈ ਜਿਹੜੀ ਪਿੱਛੇ ਸਭ ਤੋਂ ਮਾਇਆ ਹੈ। ਮਹਾਰਾਜ ਜੀ ਕਹਿੰਦੇ ਇਹਦਾ ਸੰਗ ਤਜਿਆ ਹੋਇਆ ਹੈ, ਇਹਨੂੰ ਸਦਾ ਦੇ ਵਾਸਤੇ ਜਿਹੜਾ ਹਿਰਦੇ ਦੇ ਵਿੱਚੋਂ ਅਸਾਂ ਨੇ ਕੱਢਿਆ ਹੋਇਆ ਹੈ, ਕਿਉਂਕਿ ਮਾਇਆ ਦਾ ਤਿਆਗ ਹੀ ਇੱਕ ਬਹੁਤ ਵੱਡੀ ਉੱਚੀ ਪ੍ਰਾਪਤੀ ਹੈ। ਆਪਾਂ ਇਹ ਬਚਨ ਪੜ੍ਹਦੇ ਹਾਂ ਨਾ, ਰਵਿਦਾਸ ਢਵੰਤਾ ਢੂਰ ਨੀਤ ਤਿੰਨ ਤਿਆਗੀ ਮਾਇਆ। ਉਹਨਾਂ ਦਾ ਗੁਣ ਗੁਰੂ ਅਰਜਨ ਸਾਹਿਬ ਜੀ ਨੇ ਸਭ ਤੋਂ ਵੱਡਾ ਇਹ ਦੱਸਿਆ ਹੈ ਕਿ ਉਹਨਾਂ ਨੇ ਅੰਦਰੋਂ ਮਾਇਆ ਤਿਆਗ ਦਿੱਤੀ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾ ਰਹੇ ਹੈ ਕਿ ਭਾਈ ਅਸਾਂ ਨੇ ਤੇ ਉਹਦਾ ਸੰਗ ਤਿਆਗਿਆ ਹੋਇਆ, ਅੰਦਰੋਂ ਉਹਨੂੰ ਬਿਲਕੁਲ ਜਿਹੜਾ ਤਿਆਗ ਦਿੱਤਾ ਹੋਇਆ ਹੈ।
ਦੁੱਖ ਤਾਂ ਕੋ ਹੋਏ ਭੂਲੇ ਪੰਥ ਫਿਰਹਿ ਜੋਏ।
ਮਹਾਰਾਜ ਕਹਿੰਦੇ ਉਹਨੂੰ ਦੁੱਖ ਹੋਣਾ ਹੁੰਦਾ, ਜਿਹੜਾ ਤੂੰ ਕਹਿੰਦਾ ਤੈਨੂੰ ਦੁੱਖ ਬੜੇ ਹੋਣਗੇ। ਮਹਾਰਾਜ ਕਹਿੰਦੇ ਦੁੱਖ ਉਹਨੂੰ ਹੁੰਦੇ ਹੈ ਜਿਹੜਾ ਰੱਬ ਦੇ ਪਰਮੇਸ਼ਰ ਦੇ ਰਾਹ ਤੋਂ ਤੇਰੇ ਵਾਂਗ ਭੁੱਲਿਆ ਫਿਰਦਾ ਹੋਵੇ। ਮਹਾਰਾਜ ਕਹਿੰਦੇ ਤੇਰੇ ਵਰਗਿਆਂ ਨੂੰ ਦੁੱਖ ਪ੍ਰਾਪਤ ਹੋਣੇ ਹੁੰਦੇ ਹਨ।
ਮਨ ਤੋਂ ਮਰੇ ਕੋ ਖੋਏ ਲਿਓ ਮਾਰਗ ਨਿਹਾਰਿਆ।
ਪਾਤਸ਼ਾਹ ਕਹਿੰਦੇ ਅਸਲ ਵਿੱਚ ਅਸਾਂ ਇੱਕ ਕੰਮ ਕਰਨਾ ਤੇ ਉਹ ਇਹ ਕਰਨਾ ਵੀ ਜਿਹੜਾ ਤੁਹਾਨੂੰ ਸਿੱਧਾਂ ਨੂੰ ਮਾਣ ਗਰੂਰ ਹੰਕਾਰ ਹੈ ਨਾ ਉਹ ਅਸੀਂ ਖਤਮ ਕਰਨਾ ਹੈ ਤੇ ਲਿਓ ਮਾਰਗ ਨਿਹਾਰਿਆ ਤੁਹਾਨੂੰ ਰਾਹ ਦੱਸਣਾ ਹੈ ਪਰਮੇਸ਼ਰ ਦੇ ਦਰ ਘਰ ਦਾ ਸਿੱਧਾ ਰਾਹ। ਅਸਾਂ ਉਹ ਕੰਮ ਕਰਨ ਦੇ ਲਈ ਅਸੀਂ ਆਏ ਹਾਂ, ਉਹ ਕਰਕੇ ਜਾਵਾਂਗੇ।
ਗੁਰਖ ਬਿਲੋਕਿਓ ਤੇਰੋ ਔਧ ਹੈ ਵਧਾਈ ਬਾਦ।
ਮਹਾਰਾਜ ਕਹਿੰਦੇ ਦੇਖਿਆ ਹੋਇਆ ਹੈ ਤੇਰਾ ਗੁਰੂ ਗੋਰਖ। ਜਿੱਦਾਂ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਨੇ ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਇੱਧਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਭੰਗਰ ਤੇਰਾ ਗੁਰੂ ਜਿਹੜਾ ਗੋਰਖ ਹੈ ਨਾ ਅਸਾਂ ਦੇਖਿਆ ਹੋਇਆ ਹੈ, ਉਹਦੇ ਕੋਲ ਸਿਰਫ ਇਸੇ ਗੱਲ ਦਾ ਵਾਧਾ ਹੈ ਵੀ ਉਹਨੇ ਯੋਗ ਸਾਧਨਾ ਦੇ ਨਾਲ ਆਪਣੀ ਉਮਰ ਬਹੁਤ ਵਧਾਈ ਹੋਈ ਹੈ।
ਬਾਦ ਕੋ ਰਚਾਵੈ ਨਹਿ ਮਾਨ ਕੋ ਨਿਵਾਰਿਆ।
ਤੇ ਝਗੜਾ ਰਚਾਉਂਦਾ ਹੈ ਉਹ ਜਿੱਥੇ ਵੀ ਜਾਂਦਾ ਹੈ, ਝਗੜਾ ਕਰਦਾ ਹੈ ਗੱਲਾਂ ਬਾਤਾਂ ਦਾ, ਤੇ ਮਾਣ ਗਰਬ ਜਿਹੜਾ ਹੈ ਉਹਨੇ ਆਪਣੇ ਅੰਦਰੋਂ ਜਿਹੜਾ ਹੈ ਉਹ ਗਵਾਇਆ ਹੀ ਨਹੀਂ ਹੋਇਆ।
ਹੋਇਓ ਨਿਜ ਗਿਆਨ ਕੈਸੇ ਦੇ ਹੋ ਗਤ ਆਨ।
ਉਹਨੇ ਗੋਰਖ ਨੇ ਤੇ ਆਪਣਾ ਵੀ ਗਿਆਨ ਅੰਦਰੋਂ ਗਵਾਇਆ ਹੋਇਆ, ਤੁਹਾਨੂੰ ਮੁਕਤੀ ਕਿਵੇਂ ਦੇਵੇਗਾ।
ਦੰਭ ਧਾਰੇ ਸਨ ਮਾਨ ਹਿਤ ਲੋਕਾਂ ਨੂੰ ਭੁਲਾਰਿਆ।
ਉਹਨੇ ਸਿਰਫ ਪਖੰਡ ਰਚਾਇਆ ਹੈ ਆਪਣਾ ਸਨਮਾਨ ਪ੍ਰਾਪਤ ਕਰਨ ਦੇ ਲਈ, ਇਤਨੇ ਇਤਨੇ ਕਸ਼ਟ ਝਾਕ ਕੇ ਤੇ ਜਿਹੜੀਆਂ ਰਿਧੀਆਂ ਸਿੱਧੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਸਿਰਫ ਪਬਲਿਕ ਵਿੱਚ ਬਹਿ ਕੇ ਤੇ ਜਦੋਂ ਇਸ ਤਰ੍ਹਾਂ ਦੀਆਂ ਉਹ ਦਿਖਾਉਂਦੇ ਨੇ ਤੇ ਸਨਮਾਨ ਪ੍ਰਾਪਤ ਕਰਦੇ, ਇਹ ਤੋਂ ਵੱਧ ਕੋਈ ਲਾਭ ਨਹੀਂ ਉਹ ਪ੍ਰਾਪਤ ਕਰਦੇ। ਲੋਗਨ ਭੁਲਾਰਿਆ ਤੇ ਲੋਕਾਂ ਨੂੰ ਭੁਲਾਉਣ ਦਾ ਇੱਕੋ ਇੱਕ ਕੰਮ ਤੁਸਾਂ ਨੇ ਚੁਣਿਆ ਹੋਇਆ ਹੈ।
ਕੰਨ ਕੋਸ਼ਦਾਏ ਮੁੰਦਾ ਫਾਟਕ ਬਣਾਏ।
ਮਹਾਰਾਜ ਕਹਿੰਦੇ ਕੰਨ ਪਾੜ ਕੇ ਬਲੌਰ ਦੀਆਂ ਮੁੰਦਰਾਂ ਵਿੱਚ ਪਵਾ ਦਿੱਤੀਆਂ ਤੁਹਾਡੇ ਤੇ ਉਸ ਭਰਥਰੀ ਤੇ ਗੋਪੀ ਚੰਦ ਵਰਗਿਆਂ ਵੱਡੇ ਵੱਡੇ ਰਾਜਿਆਂ ਦੇ ਕੰਨਾਂ ਵਿੱਚ ਵੀ ਜਿਹੜੀਆਂ ਉਹ ਮੁੰਦਰਾਂ ਪਵਾ ਦਿੱਤੀਆਂ ਹਨ।
ਸੇਲੀ ਅੰਗ ਹੂੰ ਮੈਂ ਪਾਏ ਭੇਖ ਧੰਭ ਕੇ ਨਿਧਾਨ ਹੋ।
ਤੇ ਤੁਸੀਂ ਇਸ ਪ੍ਰਕਾਰ ਜਿਹੜੀਆਂ ਸੇਲੀਆਂ ਜਿਹੜੀਆਂ ਨੇ ਉਹ ਪਾ ਲੈਂਦੇ ਜੇ ਤੇ ਬੇਖ ਦੰਭ ਕੇ ਨਿਧਾਨ ਹੋ, ਤੁਸੀਂ ਪਖੰਡ ਦਾ ਖਜ਼ਾਨਾ ਹੋ, ਤੁਹਾਡਾ ਜਿਹੜਾ ਲਿਬਾਸ ਹੈ ਨਾ ਉਹ ਪਖੰਡ ਦਾ ਘਰ ਹੈ।
ਭਸਮ ਲਗਾਏ ਪਟ ਭਗਵੇਂ ਰੰਗਾਏ।
ਸਰੀਰ ਉੱਪਰ ਸਵਾਹ ਮਲ ਲੈਂਦੇ ਜੇ, ਭੰਗਵੇਂ ਕੱਪੜੇ ਪਾ ਲੈਂਦੇ ਜੇ।
ਝੋਲੀ ਲੀਨੀ ਹੈ ਸਿਵਾਏ ਨਿਜ ਮਾਨਤ ਮਹਾਨ ਹੋ।
ਤੇ ਝੋਲੀ ਸਵਾ ਲੈਂਦੇ ਜੇ ਭਿੱਖਿਆ ਮੰਗਣ ਦੇ ਵਾਸਤੇ ਤੇ ਆਪਣੇ ਆਪ ਨੂੰ ਮਹਾਨ ਮੰਨਣਾ ਸ਼ੁਰੂ ਕਰ ਦਿੰਦੇ ਜੇ।
ਯੋਗ ਕੀ ਜੁਗਤ ਨਹਿ ਜਾਨੀ ਤੈ ਬਿਮਤ ਨਿਜ।
ਤੁਸੀਂ ਤੇ ਆਪ ਹੀ ਜਿਹੜੀ ਹੈ ਉਹ ਯੋਗ ਦੀ ਜੁਗਤੀ ਨੂੰ ਜਾਣਿਆ ਨਹੀਂ ਹੈ, ਯੋਗ ਨਾ ਪਾਇਆ ਜੁਗਤ ਗਵਾਈ। ਇਸ ਪ੍ਰਕਾਰ ਤੁਸੀਂ ਆਪ ਹੀ ਜੁਗਤੀਆਂ ਨੂੰ ਨਹੀਂ ਜਾਣਦੇ।
ਜੋਗੀ ਹੋ ਕਹਿਤ ਜੋਗ ਹੂੰ ਤੇ ਅਣਜਾਨ ਹੋ।
ਆਪਣੇ ਆਪ ਨੂੰ ਜੋਗੀ ਕਹਿੰਦੇ ਤੋ ਹੋ ਪਰ ਜੋਗ ਕਮਾਉਣ ਤੋਂ ਅਣਜਾਣ ਹੋ, ਕਿਉਂਕਿ ਜੋਗ ਦਾ ਨਾਮ ਹੈ ਰੱਬ ਨਾਲ ਜੁੜਨਾ। ਰੱਬ ਨਾਲ ਤਾਂ ਤੁਸੀਂ ਜੁੜੇ ਹੀ ਨਹੀਂ, ਦੁਨੀਆਂ ਨੂੰ ਵੀ ਰੱਬ ਤੋਂ ਤੋੜ ਰਹੇ ਹੋ।
ਔਧ ਹੈ ਵਧਾਈ ਕੂਰ ਪੰਥ ਸ਼ੁਭ ਰਹੇ ਦੂਰ।
ਇਸ ਵਾਸਤੇ ਬੜੀਆਂ ਉਮਰਾਂ ਤੁਸੀਂ ਵਧਾ ਲਈਆਂ, ਇਸੇ ਹਉਮੈ ਦੇ ਵਿੱਚ ਜਿਹੜਾ ਸੋਹਣਾ ਪੰਥ ਸੀ ਰੱਬ ਨੂੰ ਮਿਲਣ ਦਾ ਰਾਹ ਉਹ ਤੁਹਾਡੇ ਤੋਂ ਦੂਰ ਰਹਿ ਗਿਆ ਹੈ।
ਸਹਿਜ ਸਭ ਰੂਪ ਕੋ ਹਦੂਰ ਕੇ ਬਜਾਨੇ ਹੋ।
ਇਸ ਵਾਸਤੇ ਜਿਹੜੀ ਸਹਿਜ ਅਵਸਥਾ ਹੈ, ਆਨੰਦ ਅਵਸਥਾ ਹੈ, ਦਸਵਾਂ ਦੁਆਰ ਹੈ, ਉਹ ਹਦੂਰ ਕਿਵੇਂ ਜਾਣ ਹੋ, ਉਹਦੀ ਹਦੂਰੀ ਦੇ ਵਿੱਚ ਜਾਣ ਦਾ ਤੁਸੀਂ ਕਿਵੇਂ ਆਨੰਦ ਲਵੋਗੇ।
ਸਵਈਆ ਜਾਂ ਸੁਣ ਤੂਸਨ ਹੋਤ ਪਯੋ ਪੁਨ ਭੰਗਰ ਨਾਥ ਨਾ ਬਾਨੀ ਅਲਾਈ।
ਇਹ ਬਚਨ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸੁਣ ਕੇ ਤੇ ਇਹ ਭੰਗਰ ਨਾਥ ਜਿਹੜਾ ਇਹ ਚੁੱਪ ਹੋ ਗਿਆ ਤੇ ਮੂੰਹ ਤੋਂ ਕੁਛ ਨੀ ਬੋਲਿਆ।
ਲੋਪ ਭਯੋ ਪ੍ਰਗਟਿਓ ਟਿਕ ਗੋਰਖ ਬੈਠ ਗਯੋ ਨਿਜ ਆਸਣ ਲਾਈ।
ਇਥੋਂ ਤਾਂ ਫਿਰ ਉਹ ਅਲੋਪ ਹੋ ਗਿਆ ਸਤਿਗੁਰਾਂ ਦੇ ਲਾਗੋਂ ਤੇ ਜਾ ਕੇ ਤੇ ਗੋਰਖ ਨਾਥ ਦੇ ਪਾਸ ਆਸਣ ਲਾ ਕੇ ਇਸ ਪ੍ਰਕਾਰ ਬੈਠ ਗਿਆ। ਜੋ ਬੜੇ ਗਰੂਰ ਦੇ ਨਾਲ ਆਇਆ ਸੀ, ਬੜੀ ਹਉਮੈ ਦੇ ਨਾਲ ਆਇਆ ਸੀ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਦਾ ਇਹਨੇ ਵਾਰ ਕੀਤਾ ਹੈ ਉਦਾਂ ਦਾ ਹੀ ਮਹਾਰਾਜ ਪਾਤਸ਼ਾਹ ਜੀ ਨੇ ਇੱਟ ਦਾ ਜਵਾਬ ਪੱਥਰ ਦੇ ਨਾਲ ਦਿੱਤਾ ਹੈ। ਇਹ ਫਿਰ ਡਰ ਗਿਆ ਹੈ ਤੇ ਇਸ ਪ੍ਰਕਾਰ ਦੌੜ ਗਿਆ, ਅਲੋਪ ਹੋ ਗਿਆ ਤੇ ਚਲਾ ਗਿਆ ਆਪਣੇ ਗੁਰੂ ਗੋਰਖ ਦੇ ਪਾਸ। ਇਸ ਤੋਂ ਬਾਅਦ ਗੋਰਖ ਨਾਥ ਅੱਗੇ ਜਿਹੜਿਆਂ ਆਪਣਿਆਂ ਫਿਰ ਸਿੱਧਾਂ ਨੂੰ ਭੇਜੇਗਾ, ਉਹਨਾਂ ਦੇ ਨਾਮ ਅਜੇ ਆ ਰਹੇ ਆ ਇਤਿਹਾਸ ਦੇ ਵਿੱਚ, ਉਹ ਇਤਿਹਾਸ ਸਾਧ ਸੰਗਤ ਜੀ ਕੱਲ ਨੂੰ ਫਿਰ ਆਪਾਂ ਗੁਰੂ ਚਰਨਾਂ ਵਿੱਚ ਬੈਠ ਕੇ ਆਪਾਂ ਸਾਂਝਾ ਕਰਾਂਗੇ ਜੀ। ਨਿਸ਼ਚਿਤ ਕੀਤਾ ਹੋਇਆ ਜੋ ਇਹ ਕਥਾ ਦਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ ਸਮਾਂ ਸੀ ਉਹ ਸੰਪੂਰਨ ਹੈ ਜੀ। ਹੁਣ ਆਪ ਜੀ ਨੂੰ ਸਾਡੇ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਕਥਾ ਦੇ ਦੁਆਰਾ ਆਪ ਜੀ ਨੂੰ ਨਿਹਾਲ ਕਰਨਾ। ਅਗਲਾ ਪ੍ਰੋਗਰਾਮ ਹੈੱਡ ਗ੍ਰੰਥੀ ਸਾਹਿਬ ਆਪ ਜੀ ਨੂੰ ਦੱਸ ਰਹੇ ਨੇ। ਦਾਸ ਦੇ ਨਾਲ ਫਤਿਹ ਸਾਂਝੀ ਹੋਵੇ, ਦੋ ਪੰਕਤੀਆਂ ਪੜ੍ਹੀਏ ਤੇ ਫਤਿਹ ਬੁਲਾਈਏ ਜੀ।
ਜਾਓ ਸੁਨ ਤੂੰ ਸਨ ਹੋਤ ਪਾਇਓ, ਪੁਨ ਭੰਗਰ ਨਾਥ ਨਾ ਬਾਨੀ ਅਲਾਈ, ਲੋਪ ਭਇਓ ਪ੍ਰਗਟਿਓ ਟਿਕ ਗੋਰਖ, ਬੈਠ ਗਇਓ ਨਿਜ ਆਸਣ ਲਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।